1 in Napanee, Ahuji. Koi appointment nahi, drive through facility. Exit 579 from Highway 401 in Napanee. Quick Track Lube, the one-stop shop. 519-622-0660 ja quicktracklube.com. QTL, because we care. Quick Track Lube.
Sweet Factory di tak gali kujore. Tumma paya je chare pase. Tusi bhi aao. 1850 Albion Road in Rexdale. 416213-1165.
Je tusi immigration naal sambandhit kise vi tarah di jankari chahunde ho, apne pyaran nu Canada vich magwana chahunde ho, ya fir itthe aaye ho te itthe pakke hon de mauke labhna chahunde ho, ya fir antarrashtriya vidyarthi ho, PR vaste salah mashwara chahida hai, ta Wonder World Immigration de Manminder Khosa horan naal sampark karo. Jankari layi 647-646-3000 647-646-3000 Wonder World de Manminder Khosa ji.
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਹੰਝੂ ਹਨ ਪਛਤਾਵੇ ਦੇ ਵਹਿਣ ਦੇ ਮੈਨੂੰ ਮੇਰੇ ਹਾਲ ਤੇ ਹੀ ਰਹਿਣ ਦੇ ਹੰਝੂ ਹਨ ਪਛਤਾਵੇ ਦੇ ਵਹਿਣ ਦੇ ਮੈਨੂੰ ਮੇਰੇ ਹਾਲ ਤੇ ਹੀ ਰਹਿਣ ਦੇ ਕਿ ਬੋਲਣ ਦੀ ਆਦਤ ਹੈ ਉਸ ਨੂੰ ਬੋਲਣ ਦੇ ਬੋਲਣ ਦੀ ਆਦਤ ਹੈ ਉਸ ਨੂੰ ਬੋਲਣ ਦੇ ਸਹਿਣ ਦੀ ਆਦਤ ਹੈ ਮੈਨੂੰ ਸਹਿਣ ਦੇ ਕਿ ਬਹੁਤ ਨਸ਼ਾ ਹੈ ਤੈਨੂੰ ਅੱਜ ਸਿਆਸਤ ਦਾ ਬਹੁਤ ਨਸ਼ਾ ਹੈ ਤੈਨੂੰ ਅੱਜ ਸਿਆਸਤ ਦਾ ਹਾਲਤ ਵੇਖੀ ਆਪਣੀ, ਇਸ ਨੂੰ ਲੈਣ ਦੇ ਕਿ ਦਰਦ ਨੂੰ ਲੋਰੀ ਦੇ ਤੇ ਇਸ ਨੂੰ ਸੌਣ ਦੇ, ਦਰਦ ਨੂੰ ਲੋਰੀ ਦੇ ਤੇ ਇਸ ਨੂੰ ਸੌਣ ਦੇ, ਦੋ ਘੜੀਆਂ ਮੈਨੂੰ ਵੀ ਟਿੱਕ ਕੇ ਬਹਿਣ ਦੇ ਕਿ ਮਹਿਲ ਖਿਆਲੀ ਜਿਸ ਦੀ ਕੋਈ ਹੋਂਦ ਨਹੀਂ, ਮਹਿਲ ਖਿਆਲੀ ਜਿਸ ਦੀ ਕੋਈ ਹੋਂਦ ਨਹੀਂ, ਢੈਣ ਦੇ ਕੁਲਵੰਤ ਇਹਨਾਂ ਨੂੰ ਢੈਣ ਦੇ, ਢੈਣ ਦੇ ਕੁਲਵੰਤ ਇਹਨਾਂ ਨੂੰ ਢੈਣ ਦੇ। ਕੁਲਵੰਤ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਰਣਦੀਪ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਗਸਤ ਮਹੀਨੇ ਦੀ 22 ਤਰੀਕ ਹੋ ਗਈ ਹੈ, ਦਿਨ ਹੋ ਗਿਆ ਸ਼ੁੱਕਰਵਾਰ ਤੇ 2:25 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 27 ਡਿਗਰੀ ਹੈ, ਰਾਤ ਨੂੰ ਤਾਪਮਾਨ 15 ਡਿਗਰੀ ਹੁੰਦਾ, ਮੌਸਮ ਖੁਸ਼ਕ ਹੈ। ਕੱਲ ਨੂੰ ਚਿੱਤਰਵਾਰ ਹੈ, ਕੱਲ ਨੂੰ ਤਾਪਮਾਨ 26 ਡਿਗਰੀ ਰਹਿਣ ਦੀ ਸੰਭਾਵਨਾ, ਐਤਵਾਰ ਨੂੰ 25 ਡਿਗਰੀ ਤਾਪਮਾਨ ਹੋਣਾ ਤੇ 45% ਚਾਂਸਿਸ ਨੇ ਕਿ ਕਣੀਆਂ ਪੈਣਗੀਆਂ। ਸੋਮਵਾਰ ਨੂੰ ਤਾਪਮਾਨ 21 ਡਿਗਰੀ ਹੋ ਜਾਵੇਗਾ, 35% ਚਾਂਸਿਸ ਨੇ ਕਣੀਆਂ ਦੇ, ਰਾਤ ਦਾ ਤਾਪਮਾਨ 14। ਮੰਗਲਵਾਰ ਨੂੰ ਰਾਤ ਦਾ ਤਾਪਮਾਨ 13 ਡਿਗਰੀ, ਦਿਨੇ 20। ਬੁੱਧਵਾਰ ਨੂੰ ਰਾਤ ਨੂੰ 12 ਡਿਗਰੀ, ਦਿਨੇ 23। ਵੀਰਵਾਰ ਨੂੰ ਰਾਤ ਨੂੰ 14 ਡਿਗਰੀ, ਦਿਨੇ 22। ਸ਼ੁੱਕਰਵਾਰ ਅਗਲੇ ਨੂੰ ਰਾਤ ਨੂੰ 12 ਡਿਗਰੀ ਤੇ ਦਿਨੇ 20 ਡਿਗਰੀ। ਸਨਿਚਰਵਾਰ ਨੂੰ ਰਾਤ ਨੂੰ 15 ਡਿਗਰੀ ਤੇ ਦਿਨੇ 21 ਡਿਗਰੀ। ਅਗਲਾ ਐਤਵਾਰ ਜਿਹੜਾ ਜੀ ਉਹ ਰਾਤ ਨੂੰ 15 ਡਿਗਰੀ ਤੇ ਦਿਨੇ 22 ਡਿਗਰੀ। ਗੱਲ ਕੀ ਕਿ ਏਸੀ ਬੰਦ ਤੇ ਪੱਖੇ ਚਾਲੂ ਕਰਕੇ ਸਰ ਸਕਦਾ। ਸੋ ਸੋਮਵਾਰ ਤੋਂ ਮੌਸਮ ਜਿਹੜਾ ਜੀ ਉਹ 20-21-22 ਡਿਗਰੀ ਦੇ ਆਲੇ ਦੁਆਲੇ ਘੁੰਮਦਾ ਰਹੇਗਾ। 416-627-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਆ। ਕੱਲ ਤਕਾਲੀ ਖਬਰ ਜਿਹੜੀ ਸੀਗੀ ਜੀ ਉਹ ਤੁਹਾਡੇ ਸਾਰਿਆਂ ਤੱਕ ਪਹੁੰਚ ਗਈ ਹੋਣੀ ਆ ਕਿ ਜਸਵਿੰਦਰ ਭੱਲਾ ਹੋਰੀ ਜਿਹੜੇ ਇੱਕ ਵਧੀਆ ਐਕਟਰ, ਇੱਕ ਵਧੀਆ ਕਮੇਡੀਅਨ, ਇੱਕ ਵਧੀਆ ਇਨਸਾਨ ਵਜੋਂ ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਜਾਣੇ ਜਾਂਦੇ, ਉਹ ਪਿਛਲੇ ਤਕਰੀਬਨ ਨਵੰਬਰ ਤੋਂ ਬਿਮਾਰ ਚੱਲੇ ਆ ਰਹੇ ਸੀ। ਪਿਛਲੇ ਲੰਬੇ ਅਰਸੇ ਤੋਂ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਸੀ, ਜਿਸ ਦੇ ਫਲਸਰੂਪ ਕਿਉਂਕਿ ਜਿਹੜੇ ਸ਼ੂਗਰ ਦੀ ਬਿਮਾਰੀ ਦੇ ਨਾਲ ਡਾਇਬਟੀਜ਼ ਦੇ ਨਾਲ 2-4 ਨੇ ਉਹਨਾਂ ਨੂੰ ਇਹ ਜ਼ਰੂਰ ਕੰਪਲੀਕੇਸ਼ਨ ਦਾ ਪਤਾ ਹੋਵੇਗਾ ਕਿ ਬਿਮਾਰੀ ਜਿਹੜੀ ਹੈ ਜੀ ਉਹ ਦਿਮਾਗ ਸਮੇਤ ਬਾਕੀ ਦੇ ਸਾਰੇ ਔਰਗਨ, ਚਾਹੇ ਉਹ ਦਿਲ ਆ, ਚਾਹੇ ਕਿਡਨੀਜ਼ ਨੇ, ਚਾਹੇ ਫੇਫੜੇ ਨੇ, ਇਹ ਸਾਰਿਆਂ ਦੇ ਉੱਪਰ ਬੜਾ ਬੈਡ ਇੰਪੈਕਟ ਇਹਦਾ ਪੈਂਦਾ। ਅੱਖਾਂ ਦੀ ਰੌਸ਼ਨੀ ਤੋਂ ਲੈ ਕੇ ਤੇ ਹਰ ਚੀਜ਼ ਨੂੰ ਡਾਇਬਟੀਜ਼ ਜਿਹੜੀ ਹੈ ਜੀ ਪ੍ਰਭਾਵਿਤ ਕਰਦੀ ਹੈ। ਦਿਲ ਦੀ ਸਮੱਸਿਆ ਆਈ ਔਰ ਭੱਲਾ ਸਾਹਿਬ ਦਾ ਬਾਈਪਾਸ ਹੋਇਆ, ਉਸ ਤੋਂ ਬਾਅਦ ਹਾਲੇ ਉਹ ਕਿਉਰ ਕਰ ਹੀ ਰਹੇ ਸੀ ਬਾਈਪਾਸ ਤੋਂ ਕਿ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਔਰ ਉਸ ਬ੍ਰੇਨ ਹੈਮਰੇਜ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਆਪ ਨੂੰ ਕਾਫੀ ਕਿਉਰ ਕੀਤਾ ਔਰ ਅੱਜ ਤੋਂ ਤਕਰੀਬਨ 5 ਦਿਨ ਪਹਿਲਾਂ ਉਹਨਾਂ ਨੂੰ ਦੁਬਾਰਾ ਫਿਰ ਬ੍ਰੇਨ ਹੈਮਰੇਜ ਹੋਇਆ, ਫੋਰਟਿਸ ਹੌਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਜਿਹੜਾ ਸੀਗਾ ਜੀ ਉਹ ਲਗਭਗ ਹੱਥ ਖੜੇ ਕਰ ਦਿੱਤੇ ਸੀ। ਦਿਮਾਗ ਦੇ ਵਿੱਚ ਜਿਹੜੀ ਉਹ ਬਲੀਡਿੰਗ ਕਾਫੀ ਹੋ ਚੁੱਕੀ ਆ ਪੀ ਜਿਹੋ ਜੀ ਭਲਾ ਸਾਹਿਬ ਦੀ ਫਿਜ਼ੀਕਲ ਹਾਲਤ ਹੈ, ਸੋ ਇਸ ਦੀ ਸਰਜਰੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਸਕਦੀ। ਸੈਕਿੰਡ ਓਪੀਨੀਅਨ ਦੇ ਵਾਸਤੇ ਪੀ ਜੀ ਆਈ ਦੇ ਡਾਕਟਰਸ ਨੂੰ ਰਿਪੋਰਟਸ ਭੇਜੀਆਂ ਗਈਆਂ ਔਰ ਉਹਨਾਂ ਨੇ ਵੀ ਇਹੀ ਕਿਹਾ ਕਿ ਭਾਈ ਕੋਈ ਚਮਤਕਾਰ ਹੋ ਜਾ ਵੱਖਰੀ ਗੱਲ ਆ, ਅਦਰਵਾਈਜ਼ ਔਖਾ। ਤਿੰਨ ਚਾਰ ਦਿਨ ਜਿਹੜਾ ਜੀ ਉਹ ਵੈਂਟੀਲੇਸ਼ਨ ਤੇ ਰਹਿਣ ਤੋਂ ਬਾਅਦ ਭੱਲਾ ਸਾਹਿਬ ਫੋਰਟਿਸ ਹੋਸਪਿਟਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ। ਹੁਣ ਜਿਨ੍ਹਾਂ ਨੂੰ ਤਾਂ ਪਹਿਲਾਂ ਪਤਾ ਹੋਵੇਗਾ ਕਿ ਭੱਲਾ ਸਾਹਿਬ ਜਿਹੜੇ ਨੇ ਜੀ ਉਹ ਬਿਮਾਰ ਨੇ ਜਾਂ ਕਾਫੀ ਸੀਰੀਅਸ ਨੇ, ਉਹ ਤਾਂ ਅਰਦਾਸਾਂ ਕਰ ਰਹੇ ਹੋਣਗੇ, ਪਰ ਜਿਨ੍ਹਾਂ ਨੂੰ ਕਿਸੇ ਵੀ ਸਿਚੁਏਸ਼ਨ ਦਾ ਨਹੀਂ ਸੀ ਪਤਾ ਤੇ ਇਕਦਮ ਉਹ ਸੋਸ਼ਲ ਮੀਡੀਆ ਤੇ ਜਾਂ ਫਿਰ ਕਨਵੈਨਸ਼ਨਲ ਮੀਡੀਆ ਉਪਰ ਇਹ ਖ਼ਬਰ ਸੁਣਦੇ ਨੇ ਕਿ ਜਸਵਿੰਦਰ ਭੱਲਾ ਹੋਰੀ ਨਹੀਂ ਰਹੇ, ਸੋ ਉਹਨਾਂ ਵਾਸਤੇ ਇਹ ਖ਼ਬਰ ਜਿਹੜੀ ਉਹ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਮੀਡੀਆ ਵਿਚ ਪਿਛਲੇ ਲੰਬੇ ਸਮੇਂ ਤੋਂ ਹੋਣ ਕਰਕੇ ਸਾਡਾ ਵਾਹ ਵਾਸਤਾ ਪੰਜਾਬ ਦੇ ਇਨ੍ਹਾਂ ਬਹੁਤੇ ਕਲਾਕਾਰਾਂ ਦੇ ਨਾਲ ਰਿਹਾ। ਕੱਲ ਜਦੋਂ ਖ਼ਬਰ ਆਈ ਅਸੀਂ ਚਾਰ ਪੰਜ ਮਿੱਤਰ ਇਕੱਠੇ ਬੈਠੇ ਸਾਂ ਔਰ ਅਸੀਂ ਉਹਨਾਂ ਦੀਆਂ ਗੱਲਾਂ ਕਰਕੇ ਹੱਸ ਰਹੇ ਸਾਂ। ਤੁਸੀਂ ਜਸਵਿੰਦਰ ਭੱਲਾ ਹੋਰਾਂ ਨੂੰ ਚੇਤੇ ਕਰਦੇ ਹੋ, ਚਾਹੇ ਤੁਸੀਂ ਉਹਨਾਂ ਨੂੰ ਸਟੇਜ ਤੇ ਦੇਖਿਆ ਹੋਵੇ, ਚਾਹੇ ਤੁਸੀਂ ਕਿਤੇ ਮਿਲੇ ਹੋ, ਜੇ ਤੁਸੀਂ ਮਿਲ ਕੇ ਪੰਜ ਸੱਤ ਦਸ ਮਿੰਟ ਤੱਕ ਵੀ ਕਿਤੇ ਇਕੱਠੇ ਬਹਿ ਗਏ ਤੇ ਉਹ ਹਾਸਿਆਂ ਦੇ ਨਾਲ ਤੁਹਾਡੀ ਝੋਲੀ ਭਰ ਦਿੰਦੇ ਸੀ। ਮੇਰੇ ਬੜੇ ਪੁਰਾਣੇ ਮਿੱਤਰ ਸਨ ਲਖਬੀਰ ਹੋਰੀ, ਲਖਬੀਰ ਸਿੰਘ ਮਾਡਰਨ ਆਟੋ ਡਰਿਊ ਰੋਡ ਦੇ ਉੱਪਰ ਉਹਨਾਂ ਦਾ ਗਰਾਜ ਆ ਤੇ ਜਸਵਿੰਦਰ ਭੱਲਾ ਹੋਰੀ ਉਹਨਾਂ ਦੇ ਬਹੁਤ ਨਜ਼ਦੀਕੀ ਸਨ ਲੱਖੀ ਹੋਰਾਂ ਦੇ, ਤੇ ਜਦੋਂ ਪਹਿਲੀਆਂ ਦੇ ਵਿੱਚ ਚਾਹੇ ਉਹ ਇੱਥੇ ਕਿਸੇ ਸ਼ੋਅ ਦੇ ਮਾਮਲੇ ਚ ਆਏ, ਚਾਹੇ ਬਹੁਤ ਸਾਰੇ ਪਲੇਅ ਜਿਹੜੇ ਸਨ ਥੀਏਟਰ ਵੀ ਉਹਨਾਂ ਨੇ ਭੱਲਾ ਸਾਹਿਬ ਨੇ ਇੱਥੇ ਕੀਤਾ, ਤੇ ਜਦੋਂ ਕਿਤੇ ਆਉਂਦੇ ਹੁੰਦੇ ਸੀ ਤੇ ਉਹਨਾਂ ਨੇ ਲੱਖੀ ਹੋਰਾਂ ਦੇ ਘਰੇ ਹੀ ਠਹਿਰਨਾ ਹੁੰਦਾ ਸੀ ਤੇ ਉਹ ਫਿਰ ਜਦੋਂ ਅਸੀਂ ਸੁਰਸਾਗਰ ਤੇ ਵੀ ਕੰਮ ਕਰਦੇ ਹੁੰਦੇ ਸੀ ਤੇ ਲੱਖੀ ਹੋਰਾਂ ਜਦੋਂ ਕਿਤੇ ਮਾੜੀ ਜਿਹੀ ਫੁਰਸ਼ ਹੋਣੀ ਤੇ ਉੱਥੇ ਸੁਰਸਾਗਰ ਵਾਲੇ ਸਟੂਡੀਓ ਆ ਜਾਣਾ ਤੇ ਉੱਥੇ ਬਹਿ ਕੇ ਤੇ ਫਿਰ ਕਹਿ ਲਓ ਵੀ ਕਈ ਕਈ ਘੰਟੇ ਜੱਕੜ ਵੱਜਦੇ ਹੁੰਦੇ ਸੀ। ਜਿਹੜੇ ਇਸ ਵੇਲੇ ਮਰਦ ਸੁਣ ਰਹੇ ਨੇ ਪ੍ਰੋਗਰਾਮ ਉਹ ਇਸ ਗੱਲ ਨੂੰ ਜ਼ਰੂਰ ਸਮਝ ਸਕਣਗੇ ਕਿ ਜਦੋਂ ਮੁੰਡੇ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਆ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਮਾਈਕ ਤੇ ਜਾਂ ਫਿਰ ਪਬਲਿਕਲੀ ਨਹੀਂ ਕਰ ਸਕਦੇ, ਉਹੋ ਜਿਹੀਆਂ ਟਿੱਚਰਾਂ, ਉਹੋ ਜਿਹੇ ਕਈ ਚੁਟਕਲੇ, ਉਹੋ ਜਿਹੀਆਂ ਕਈ ਗੱਲਾਂ ਬਾਤਾਂ, ਉਹ ਜਿਹੜਾ ਤੁਹਾਡਾ ਟਾਈਮ ਜਿਹੜਾ ਉਹ ਕਹਿ ਲਓ ਵੀ ਇੱਕ ਅਨਫਿਲਟਰਡ ਟਾਈਮ ਸਪੈਂਡ ਕੀਤਾ ਹੁੰਦਾ ਉਹ ਬੜਾ ਲੰਬਾ ਸਮਾਂ ਤੁਹਾਡੇ ਚੇਤਿਆਂ ਚ ਰਹਿੰਦਾ। ਔਰ ਜਸਵਿੰਦਰ ਭੱਲਾ ਹੋਰੀ ਕਿਉਂਕਿ ਜਿਹੜੇ ਪਹਿਲੀਆਂ ਦੇ ਵਿੱਚ ਕਮੇਡੀਅਨ ਹੁੰਦੇ ਸਨ ਉਹ ਕਈ ਵਾਰੀ ਸਟੇਜ ਦੇ ਉੱਪਰ ਜਿਹੜਾ ਜੀ ਉਹ ਇੱਕ ਦਾਇਰਾ ਮੇਨਟੇਨ ਨਹੀਂ ਸੀ ਰੱਖ ਸਕਦੇ ਹੁੰਦੇ, ਬਹੁਤੀ ਵਾਰੀ ਜਿਹੜੀ ਕਮੇਡੀ ਹੈ ਜੀ ਉਹ ਵਲਗਰ ਹੋ ਜਾਇਆ ਕਰਦੀ ਸੀ। ਜਸਵਿੰਦਰ ਭੱਲਾ ਹੋਰੀ ਤੇ ਬਾਲਮੁਕੰਦ ਸ਼ਰਮਾ ਹੋਰੀ ਇਹ ਬੜੇ ਪੜ੍ਹੇ ਲਿਖੇ ਕਮੇਡੀਅਨ ਸਨ ਔਰ ਜਿਨ੍ਹਾਂ ਨੂੰ ਪਤਾ ਸੀ ਕਿ ਭਾਈ ਅਸੀਂ ਜਿਹੜਾ ਇੱਕ ਉਹ ਸਟੈਂਡਰਡ ਆ ਉਹ ਕਿਵੇਂ ਮੇਨਟੇਨ ਕਰਕੇ ਰੱਖਣਾ। ਚਾਹੇ ਤੁਸੀਂ ਜਸਵਿੰਦਰ ਭੱਲਾ ਹੋਰਾਂ ਦੇ ਛਣਕਾਟੇ ਸੁਣ ਲਓ, ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਫਿਲਮਾਂ ਦਾ ਦੌਰ ਸ਼ੁਰੂ ਹੋਇਆ, ਸੋ ਨਿਰੰਤਰ ਜਿਹੜਾ ਜੀ ਉਹ ਦੌਰ ਸੀ ਉਹ ਚੱਲਦਾ ਰਿਹਾ ਔਰ ਜੋ ਬਾਦਸਤੂਰ ਹੁਣ ਤੱਕ ਜਾਰੀ ਆ, ਹਾਲੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ ਹੈ ਨੇ ਜਿਹੜੀਆਂ ਹਾਲੇ ਰਿਲੀਜ਼ ਹੋਣ ਵਾਲੀਆਂ ਨੇ ਜਿਨ੍ਹਾਂ ਤੇ ਕੰਮ ਭੱਲਾ ਸਾਹਿਬ ਦਾ ਹੋ ਚੁੱਕਾ ਸੀ, ਉਹਨਾਂ ਦੇ ਵਿੱਚ ਵੀ ਆਉਣਗੀਆਂ। ਪਰ ਜਿਹੜੀ ਸਿਹਤ ਆ ਜੀ, ਸਿਹਤ ਇੱਕ ਬੜੀ ਵੱਡੀ ਨਿਆਮਤ ਆ ਔਰ ਜਦੋਂ ਸਾਡੇ ਸਰੀਰ ਦੇ ਵਿੱਚ ਵਿਗਾੜ ਸ਼ੁਰੂ ਹੁੰਦੇ ਨੇ ਕਈ ਵਾਰੀ ਕੁਝ ਕੁ ਚੀਜ਼ਾਂ ਕੁਝ ਕੁ ਬਿਮਾਰੀਆਂ ਰਿਵਰਸੇਬਲ ਹੁੰਦੀਆਂ ਨੇ, ਕਈ ਵਾਰੀ ਅਜਿਹਾ ਨਹੀਂ ਹੁੰਦਾ। ਤੁਹਾਡਾ ਜਿਹੜਾ ਲਾਈਫ ਸਟਾਈਲ, ਤੁਹਾਡਾ ਖਾਣ ਪਾਣ ਜਾਂ ਫਿਰ ਇਹੋ ਜਿਹੀਆਂ ਕਈ ਵਾਰੀ ਜਿਹੜਾ ਔਰਗਨ ਜਿਹੜੇ ਨੇ ਇੰਨੇ ਕੁ ਡੈਮੇਜ ਹੋ ਜਾਂਦੇ ਨੇ ਕਿ ਤੁਸੀਂ ਉਹਨੂੰ ਰਿਵਰਸ ਨਹੀਂ ਕਰ ਸਕਦੇ। ਖਾਸ ਕਰਕੇ ਜਿਹੜੀ ਸ਼ੂਗਰ ਆ ਇਹ ਕਹਿ ਲਓ ਕਿ ਬਹੁਤ ਖਤਰਨਾਕ ਤੇ ਕੰਪਲੀਕੇਟਡ ਬਿਮਾਰੀ ਹੈ ਜਿਸ ਦਾ ਬਹੁਤ ਖਿਆਲ ਰੱਖਣਾ ਪੈਂਦਾ ਖਾਣ ਪੀਣ ਦਾ ਔਰ ਇਸੇ ਹੀ ਵਜ੍ਹਾ ਕਰਕੇ ਪਿਛਲੇ ਲੰਬੇ ਸਮੇਂ ਤੋਂ, ਲੰਬਾ ਸਮਾਂ ਕਿ ਪਿਛਲਾ ਨਵੰਬਰ ਜਿਹੜਾ ਲੰਘਿਆ ਜੀ ਤਕਰੀਬਨ 7-8 ਮਹੀਨੇ ਭਲਾ ਸਾਹਿਬ ਬਿਮਾਰ ਰਹੇ ਔਰ ਇੱਕ ਕਹਿ ਲਓ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਇੱਕ ਗੱਲ ਸ਼ਰਤੀ ਆ, ਭੱਲਾ ਸਾਹਿਬ ਵਿੱਚ ਨਹੀਂ ਰਹੇ, ਜਿਹੜਾ ਬੰਦਾ ਵੀ ਭੱਲਾ ਸਾਹਿਬ ਨੂੰ ਮਿਲਿਆ ਹੋਵੇਗਾ, ਚਾਹੇ ਉਹਨਾਂ ਕੋਲ 5 ਮਿੰਟ ਬੈਠਾ ਹੋਵੇ, 10 ਮਿੰਟ ਬੈਠਾ ਹੋਵੇ, ਚਾਹੇ ਉਹਨਾਂ ਦਾ ਕੋਈ ਸ਼ੋਅ ਦੇਖਿਆ ਹੋਵੇ, ਫਿਲਮ ਦੇਖੀ ਹੋਵੇ, ਚਾਹੇ ਤੁਸੀਂ ਪਰਸਨਲੀ ਉਹਨਾਂ ਨੂੰ ਨਾ ਵੀ ਮਿਲੇ ਹੋਵੋ, ਪਰ ਜਦੋਂ ਤੁਸੀਂ ਉਹਨਾਂ ਨੂੰ ਚੇਤੇ ਕਰੋਗੇ ਤੁਹਾਡੇ ਮੂੰਹ ਤੇ ਸਮਾਈਲ ਜ਼ਰੂਰ ਆਏਗੀ। ਔਰ ਅਸੀਂ ਕਹਿ ਲਓ ਕਿ ਉਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹਾਂ, ਭੱਲਾ ਸਾਹਿਬ ਦੀ ਔਲਾਦ ਸਿਆਣੀ ਆ ਤੇ 65 ਸਾਲ ਦੀ ਉਮਰ ਜਿਹੜੀ ਆ ਜੀ ਉਹ ਭੋਗ ਕੇ ਇਸ ਦੁਨੀਆਂ ਤੋਂ ਰੁਖਸਤ ਹੋਏ ਨੇ ਔਰ ਮਨ ਜ਼ਰੂਰ ਉਦਾਸ ਹੁੰਦਾ, ਬਿਲਕੁਲ ਉਦਾਸ ਹਾਂ ਜੀ। ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਜਿਹੜਾ ਜੀ ਉਹ ਭਾਵੇਂ ਜੋ ਮਰਜ਼ੀ ਹੈ ਭਾਣਾ ਮਨਾਉਣਾ ਹੀ ਪੈਣਾ ਜੀ। ਜਾਣ ਵਾਲਾ ਬੰਦਾ ਚਲੇ ਜਾਂਦਾ ਤੇ ਪਰਿਵਾਰ ਨੂੰ ਬਗੋਚਾ ਜ਼ਰੂਰ ਰਹਿੰਦਾ, ਹਮੇਸ਼ਾ ਰਹਿੰਦਾ, ਉਹ ਕਮੀ ਰਹਿਣੀ ਹੈ ਜੀ। ਪੂਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਮੀ ਰਹਿਣੀ ਹੈ, ਦਰਸ਼ਕਾਂ ਨੂੰ ਕਮੀ ਰਹਿਣੀ ਹੈ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਮੈਂ ਅੱਗੇ ਗੱਲ ਕਰਕੇ ਹਟਿਆ ਵਾਰ ਵਾਰ ਕਿ ਜਦੋਂ ਵੀ ਆਪਾਂ ਉਹਨਾਂ ਨੂੰ ਚੇਤੇ ਕਰਿਆ ਕਰਾਂਗੇ ਤੇ ਹਮੇਸ਼ਾ ਮੁਸਕਰਾਇਆ ਹੀ ਕਰਾਂਗੇ, ਦੁਨੀਆਂ ਭਰ ਨੂੰ ਹਾਸੇ ਵੰਡ ਕੇ ਜਸਵਿੰਦਰ ਭੱਲਾ ਆਖਿਰ ਚੁੱਪ ਕਰ ਗਿਆ ਤੇ 65 ਸਾਲ ਦੀ ਉਮਰ ਭੋਗ ਕੇ ਉਸ ਗੁਰਚਰਨਾਂ ਦੇ ਵਿੱਚ ਜਾ ਬਰਾਜੇ ਹਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨੀਆਂ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਨੇ ਥੋੜਾ ਚਿਰ ਪਹਿਲਾਂ ਜਿਹੜਾ ਸੀ ਪ੍ਰੈਸ ਕਾਨਫਰੰਸ ਕੀਤੀ, ਟੈਰਿਫ ਨੂੰ ਲੈ ਕੇ ਕੁਝ ਕੁ ਐਲਾਨ ਜਿਹੜੇ ਉਹ ਕੀਤੇ ਗਏ ਆ। ਦੁਨੀਆਂ ਭਰ ਦੇ ਵਿੱਚ ਜਿਹੜਾ ਟਰੰਪ ਵੱਲੋਂ ਲਗਾਇਆ ਗਿਆ ਟੈਰਿਫ ਦੀ ਗੱਲਬਾਤ ਹੁੰਦੀ ਆ ਔਰ ਭਾਰਤ ਦੇ ਨਾਲ ਵੀ ਜਿਹੜਾ ਜੀ ਟੈਰਿਫ ਦਾ ਪੰਗਾ ਸ਼ੁਰੂ ਹੋਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਬਾਰੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਤੇ ਰੂਸ ਤੋਂ ਤੇਲ ਖਰੀਦ ਕੇ ਮੁਨਾਫਾ ਕਮਾਉਣ ਦਾ ਦੋਸ਼ ਲਾਇਆ ਵੀ ਉਹ ਸਸਤੇ ਭਾਅ ਖਰੀਦਦੇ ਆ ਤੇ ਮਹਿੰਗੇ ਭਾਅ ਵੇਚਦੇ ਆ। ਭਾਈ ਉਹਨਾਂ ਦਾ ਉਹਨਾਂ ਨੂੰ ਸਸਤਾ ਮਿਲਦਾ ਤੇ ਉਹ ਖਰੀਦਦੇ ਆ, ਮਹਿੰਗਾ ਵਿਕਦਾ ਤੇ ਉਹ ਵੇਚਦੇ ਆ। ਹਾਂਜੀ, ਸੋ ਕੱਲ੍ਹ ਦੀ ਗੱਲ ਹੈ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਾਰੋ ਨੇ ਕਿਹਾ ਕਿ ਭਾਰਤ ਰੂਸ ਤੋਂ ਕੱਚਾ ਤੇਲ ਸਸਤੇ ਭਾਅ ਖਰੀਦ ਰਿਹਾ ਤੇ ਭਾਰਤੀ ਕੰਪਨੀਆਂ ਇਸ ਨੂੰ ਰਿਫਾਈਨ ਕਰ ਰਹੀਆਂ ਨੇ ਅਤੇ ਇਹਨੂੰ ਵੱਧ ਕੀਮਤਾਂ ਤੇ ਵੇਚ ਰਹੀਆਂ। ਉਨ੍ਹਾਂ ਕਿਹਾ ਕਿ ਰੂਸ ਨੂੰ ਯੂਕਰੇਨ ਯੁੱਧ ਲਈ ਪੈਸਾ ਇਹਦੇ ਨਾਲ ਮਿਲ ਰਿਹਾ ਜਦੋਂ ਕਿ ਭਾਰਤ ਮੁਨਾਫਾ ਕਮਾ ਰਿਹਾ। ਉਨ੍ਹਾਂ ਕਿਹਾ ਕਿ ਰੂਸੀ ਤੇਲ ਜਿਹੜਾ ਆ ਉਸ ਪੈਸੇ ਨਾਲ ਖਰੀਦੇ ਹਨ ਜੋ ਸਾਨੂੰ ਸਮਾਨ ਵੇਚ ਕੇ ਮਿਲਦਾ, ਸੋ ਜਿਸ ਤੋਂ ਤੇਲ ਕੰਪਨੀਆਂ ਬਹੁਤ ਪੈਸਾ ਕਮਾਉਂਦੀਆਂ ਨੇ, ਇਸ ਲਈ ਭਾਰਤ ਤੇ ਟੈਰਿਫ ਲਾਉਣਾ ਜ਼ਰੂਰੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਯੁੱਧ ਦੀ ਸ਼ਾਂਤੀ ਤੱਕ ਦਾ ਰਸਤਾ ਭਾਰਤ ਵਿੱਚੋਂ ਦੀ ਲੰਘਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਰੂਸੀ ਤੇਲ ਖਰੀਦਣ ਲਈ ਭਾਰਤ ਤੇ 25% ਵਾਧੂ ਟੈਰਿਫ ਲਾਇਆ ਔਰ ਇਹ 27 ਅਗਸਤ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਟਰੰਪ ਨੇ ਜੁਲਾਈ ਦੇ ਵਿਚ ਭਾਰਤ ਤੇ 25% ਟੈਰਿਫ ਲਾਇਆ ਸੀ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿਚ ਭਾਰਤੀ ਸਮਾਨ ਦੀ ਦਰਾਮਦ ਤੇ ਅਮਰੀਕਾ ਵਿਚ 50% ਟੈਰਿਫ ਦਾ ਭੁਗਤਾਨ ਕਰਨਾ ਹੋਵੇਗਾ। ਮੈਂ ਕੱਲ ਜਿਹੜੇ ਅਮਰੀਕਨ ਚੈਨਲ ਸੀ ਉਹਨਾਂ ਨੂੰ ਵੀ ਦੇਖਦਾ ਸੀ ਕਿ ਚਾਹੇ ਵਾਲਮਾਰਟ ਨੇ ਚਾਹੇ ਉਹ ਜਿੰਨੇ ਵੀ ਰੀਟੇਲ ਸਟੋਰ ਨੇ, ਰੀਟੇਲ ਸਟੋਰਾਂ ਦੇ ਵਿਚ ਚੀਜ਼ਾਂ ਜਿਹੜੀਆਂ ਨੇ ਜੀ ਮਹਿੰਗੀਆਂ ਹੋਣ ਲੱਗ ਪਈਆਂ ਨੇ, ਜਿਹੜੀਆਂ ਚੀਜ਼ਾਂ ਬਾਹਰੋਂ ਆਉਂਦੀਆਂ ਨੇ ਉਹਨਾਂ ਦੇ ਉੱਪਰ ਟੈਰਿਫ ਜਿਹੜਾ ਜੀ ਉਹ ਲੱਗਿਆ। ਹੁਣ ਜਿਹੜਾ ਟੈਰਿਫ ਜੇ ਤੁਸੀਂ ਟੈਰਿਫ ਜਿਹੜੇ ਅਮਰੀਕਾ ਉਹ ਲਾਉਂਦਾ ਕਿਸੇ ਵੀ ਮੁਲਕ ਦੇ ਉੱਤੇ, ਅਗਲੇ ਉਸ ਦੇ ਉੱਪਰ ਬਦਲਵਾਂ ਟੈਰਿਫ ਲਾਉਂਦੇ ਨੇ। ਹਾਂਜੀ, ਅੱਜ ਮਾਰਕ ਕਾਰਨੀ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿਚ ਬੜਾ ਉਹਨਾਂ ਨੇ ਡਿਟੇਲ ਦੇ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਹਾਲੇ ਕਿਉਂਕਿ ਜਿਹੜਾ ਫ੍ਰੀ ਟ੍ਰੇਡ ਦਾ ਸਮਝੌਤਾ ਸੀ ਉਹਦੇ ਵਿਚ ਸਮਾਂ ਰਹਿੰਦਾ ਔਰ ਜਦੋਂ ਅਮਰੀਕਾ ਨੇ ਕੈਨੇਡੀਅਨ ਗੁੱਡਸ ਦੇ ਉੱਪਰ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਔਰ ਉਸ ਦੇ ਜਵਾਬ ਦੇ ਵਿਚ ਕੈਨੇਡਾ ਨੇ ਵੀ ਟੈਰਿਫ ਜਿਹੜਾ ਸੀਗਾ ਜੀ ਉਹ ਲਾਇਆ ਸੀ ਤੇ ਕਿਉਂਕਿ ਹੁਣ ਆਪਸੀ ਦਵੱਲੀ ਗੱਲਬਾਤ ਜਿਹੜੀ ਹੈ ਜੀ ਉਹ ਤਾਂ ਚੱਲ ਹੀ ਰਹੀ ਆ। ਮਾਰਕਾਰੀ ਹੋਰਾਂ ਨੇ ਕਿਹਾ ਕਿ ਜਿਹੜੇ ਫ੍ਰੀ ਟ੍ਰੇਡ ਦੇ ਅੰਦਰ ਜਿਹੜੀਆਂ ਵਸਤੂਆਂ ਆਉਂਦੀਆਂ ਨੇ ਅਮਰੀਕਾ ਉਹਦੇ ਉੱਤੇ ਟੈਰਿਫ ਨਹੀਂ ਲਾ ਰਿਹਾ ਤੇ ਅਸੀਂ ਵੀ ਉਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਅਮਰੀਕਾ ਦੇ ਲਈ ਟੈਰਿਫ ਜਿਹੜਾ ਸੀ ਅਨਾਊਂਸ ਕੀਤਾ ਸੀ ਉਹ ਨਹੀਂ ਲਾ ਰਹੇ। ਹੁਣ ਅੱਗੇ ਪਹਿਲਾਂ ਵੀ ਗੱਲ ਚੱਲਦੀ ਸੀ ਤਾਂ ਹੱਥ ਨੂੰ ਹੱਥ ਆ ਪਈ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਜਿਹੜੀਆਂ ਇੱਕ ਕਹਿ ਲਓ ਕਿ ਇੱਕ ਗੁੱਸੇ ਵਜੋਂ ਇੱਕ ਬਦਲੇ ਵਜੋਂ ਚਾਹੇ ਉਹ ਐਲਕੋਹੋਲ ਸੀ ਚਾਹੇ ਉਹ ਬਾਕੀ ਦਾ ਹੋਰ ਸਾਜੋ ਸਮਾਨ ਸੀ ਉਹਨਾਂ ਦੇ ਉੱਪਰ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਟੈਰਿਫ ਜਿਹੜਾ ਸੀ ਉਹ ਅਨਾਊਂਸ ਕੀਤਾ ਸੀ। ਹੁਣ ਉਹ ਚੀਜ਼ਾਂ ਜਿਹੜੀਆਂ ਫ੍ਰੀ ਟ੍ਰੇਡ ਦੇ ਅੰਡਰ ਆਉਂਦੀਆਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕੈਨੇਡਾ ਨੇ ਟੈਰਿਫ ਅਨਾਊਂਸ ਕੀਤਾ ਸੀ ਕਿਉਂਕਿ ਉਹ ਅਮਰੀਕਾ ਵੀ ਨਹੀਂ ਲਾ ਰਿਹਾ ਤੇ ਇਸ ਕਰਕੇ ਕੈਨੇਡਾ ਨੇ ਵੀ ਆਪਣਾ ਉਹ ਟੈਰਿਫ ਹਟਾਉਣ ਦੀ ਗੱਲ ਕੀਤੀ ਆ। ਪਰ ਜਿਹੜੀ ਇਹ ਵਾਰ ਹੈ ਟ੍ਰੇਡ ਵਾਰ ਹੈ ਇਹ ਨਿਰੰਤਰ ਜਿਹੜੀ ਉਹ ਚੱਲਦੀ ਰਹਿ ਸਕਦੀ ਆ। ਹੁਣ ਕੀ ਆ ਕਿ 2027 ਦੇ ਵਿੱਚ ਤੱਕ ਜਿਹੜਾ ਉਹ ਤੇ ਕੁਸਮਾ ਜਿਹੜਾ ਜੀ ਉਹ ਲਾਗੂ ਰਹਿਣਾ ਉਸ ਤੋਂ ਬਾਅਦ ਰੀਨੈਗੋਸ਼ੀਏਟ ਹੋਣਾ 9 ਮਹੀਨੇ ਤੱਕ ਜਿਹੜਾ ਜੀ ਉਹ ਉੱਤੇ ਰੀਨੈਗੋਸ਼ੀਏਸ਼ਨ ਜਿਹੜੀ ਉਹ ਚੱਲਣ ਲੱਗ ਪੈਣੀ ਆ ਔਰ ਗੱਲਾਂ ਬਾਤਾਂ ਜਿਹੜੀਆਂ ਨੇ ਜੋ ਹੁਣ ਤੋਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਔਰ ਜਿਹੜੇ ਦੋਨੇ ਹੀ ਸਰਕਾਰਾਂ ਜਿਹੜੇ ਬਿਊਰੋਕਰੈਟਸ ਨੇ ਦੋਨੇ ਹੀ ਸਰਕਾਰਾਂ ਜਿਹੜੇ ਮੰਤਰੀ ਨੇ ਦੋਨੇ ਹੀ ਸਰਕਾਰਾਂ ਜਿਹੜੇ ਕਾਊਂਟਰ ਪਾਰਟਸ ਨੇ ਉਹ ਆਪਸ ਵਿੱਚ ਜਿਹੜੇ ਉਹ ਗੱਲਬਾਤ ਕਰ ਰਹੇ ਆ ਔਰ ਮਾਰਕਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਜਿਹੜਾ ਕੈਨੇਡਾ ਆ ਉਹ ਅੱਜ ਦੀ ਤਰੀਕ ਦੇ ਵਿੱਚ ਵੀ ਅਮਰੀਕਾ ਤੋਂ ਚੰਗੀਆਂ ਡੀਲਸ ਲੈਣ ਦੇ ਵਿੱਚ ਕਾਮਯਾਬ ਹੋ ਰਿਹਾ। ਬਾਕੀ ਅੱਗੇ ਜਾ ਕੇ ਦੇਖਦੇ ਹਾਂ ਕਿ ਕਿਸ ਭਾਅ ਵਿਕਦੀ ਆ, ਪਰੰਤੂ ਜਿਹੜਾ ਟੈਰਿਫ ਵਾਲਾ ਡਰਾਵਾ ਉਹ ਜਿਸ ਢੰਗ ਦੇ ਨਾਲ ਬਾਕੀ ਮੁਲਕਾਂ ਦੇ ਉੱਪਰ ਟਰੰਪ ਹੋਰੇ ਦਿੰਦੇ ਆ ਰਹੇ ਨੇ ਉਸੇ ਢੰਗ ਨਾਲ ਕੈਨੇਡਾ ਦੇ ਉੱਪਰ ਵੀ ਜਾਰੀ ਹੈ। ਜਿਹੜਾ ਪਿਛਲੇ ਦਿਨਾਂ ਦਾ ਇੱਕ ਚਰਚਾ ਦਾ ਵਿਸ਼ਾ ਬਣਿਆ ਕਿ ਇੱਕ ਪੰਜਾਬੀ ਡਰਾਈਵਰ ਵੱਲੋਂ ਜਿਹੜਾ ਸੀ ਉਹ ਗਲਤ ਢੰਗ ਦੇ ਨਾਲ ਜਿਹੜੀ ਟਰੱਕ ਦੀ ਯੂ ਟਰਨ ਮਾਰੀ ਸੀ ਜਿਹਦੇ ਵਿੱਚ 3 ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸੀ ਉਸ ਨੂੰ ਲੈ ਕੇ ਤੇ ਬੜੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਜੀ ਅਮਰੀਕਾ ਆਪਣੇ ਕਾਨੂੰਨਾਂ ਦੇ ਵਿੱਚ ਕਰ ਰਿਹਾ। ਹੁਣ ਕੀ ਆ ਕਿ ਜਦੋਂ ਆਹ ਗੱਲ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹ ਮੁੰਡਾ ਹੈ ਹਰਜਿੰਦਰ ਸਿੰਘ ਜਿਸ ਦੇ ਉੱਪਰ ਜਿਹੜੇ ਉਹ 3 ਚਾਰਜਸ ਲੱਗੇ ਨੇ ਜੀ ਔਰ ਉਹਦੇ ਵਿੱਚ ਉਹਨੂੰ ਉਹਦੀ ਸਪੋਰਟ ਦੇ ਵਿੱਚ ਬਹੁਤ ਸਾਰੀਆਂ ਅਪੀਲਾਂ ਆ ਰਹੀਆਂ ਨੇ ਜਿਹੜੇ ਸਾਡੇ ਫੇਸਬੁੱਕ ਦੇ ਉੱਪਰ ਬਹੁਤ ਸਾਰੇ ਬੈਠੇ ਨੇ ਜੀ ਵੀ ਗਲਤੀ ਹੋ ਗਈ ਮੁੰਡੇ ਤੋਂ ਇਸ ਨੂੰ ਮਾਫ ਕਰ ਦੇਣਾ ਚਾਹੀਦਾ, ਪਟੀਸ਼ਨ ਜਿਹੜੀ ਹੈ ਜੀ ਉਹ ਸਾਈਨ ਕਰਨੀ ਚਾਹੀਦੀ ਆ ਤਾਂ ਕਿ ਫਲੋਰੀਡਾ ਦੇ ਗਵਰਨਰ ਜਿਹੜੇ ਆ ਉਹਦੀ ਸਜ਼ਾ ਜਿਹੜੀ ਹੈ ਜੀ ਉਹ ਘਟਾ ਸਕਣ ਜਾਂ ਮਾਫ਼ ਕਰ ਸਕਣ। ਕਈ ਇਹ ਕਹਿ ਰਹੇ ਨੇ ਕਿ ਦੇਖੋ ਜੀ ਮੁੰਡੇ ਨੂੰ ਨੰਗੇ ਸਿਰ ਜਿਹੜਾ ਜੀ ਉਹ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਇਹ ਬੜਾ ਧੱਕਾ ਸਰਕਾਰ ਕਰ ਰਹੀ ਹੈ। ਅਸਲ ਵਿੱਚ ਕੀ ਆ ਕਿ ਬਹੁਤੀ ਵਾਰੀ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ, ਕਿਸੇ ਇੱਕ ਦੀ ਗਲਤੀ ਜਿਹੜੀ ਹੈ ਜੀ ਪੂਰੀ ਇੰਡਸਟਰੀ ਨੂੰ ਕਿਸ ਢੰਗ ਨਾਲ ਪ੍ਰਭਾਵਿਤ ਕਰ ਸਕਦੀ ਆ। ਉਹ ਤੁਸੀਂ ਜਿਹੜਾ ਪਿਛਲੇ ਬੀਤੇ ਕੱਲ ਐਲਾਨ ਜਿਹੜਾ ਉਹ ਕੀਤਾ ਗਿਆ ਕਿ ਕੋਈ ਵੀ ਜਿਹੜੇ ਫੋਰਨਰ ਡਰਾਈਵਰ ਨੇ ਉਹਨਾਂ ਜਿਹੜੇ ਵੀਜ਼ੇ ਨੇ ਉਹ ਪੌਜ਼ ਕਰ ਦਿੱਤੇ ਗਏ ਨੇ। ਹੁਣ ਉੱਥੇ ਜਿਹੜੇ ਵਰਕ ਪਰਮਿਟ ਦੇ ਉੱਪਰ ਨੇ ਜਾਂ ਜਿਹੜੇ ਉੱਥੋਂ ਦੇ ਗ੍ਰੀਨ ਕਾਰਡ ਹੋਲਡਰ ਨਹੀਂ ਨੇ ਸਿਟੀਜ਼ਨ ਨਹੀਂ ਨੇ ਸੋ ਉਹ ਜਿਹੜੇ ਟਰੱਕ ਚਲਾ ਕੇ ਤਾਂ ਆਪਣਾ ਰੋਜ਼ੀ ਰੋਟੀ ਕਮਾ ਰਹੇ ਸਨ ਉਹਨਾਂ ਦਾ ਕੀ ਬਣੇਗਾ, ਇੱਕ ਸਵਾਲੀਆ ਨਿਸ਼ਾਨ ਖੜਾ ਹੋਇਆ। ਹੁਣ ਜਿਹੜੇ ਕੈਨੇਡਾ ਵਾਲੇ ਡਰਾਈਵਰ ਨੇ ਇਹਨਾਂ ਦੇ ਮਨ ਦੇ ਵਿੱਚ ਵੀ ਸੀ ਕਿ ਭਾਈ ਕਿਤੇ ਜਿਹੜੇ ਅਸੀਂ ਸਿਟੀਜ਼ਨ ਨਹੀਂ ਆ ਜਿਹੜੇ ਐਜ਼ ਏ ਪੀ ਆਰ ਜਿਹੜੇ ਆ ਜੀ B1 ਜਾਂ ਫਿਰ B2 ਵੀਜ਼ਾ ਲੈ ਕੇ ਜਾਂਦੇ ਆ ਉਹਦਾ ਕੀ ਬਣੇਗਾ। ਸੋ ਉਹਦੇ ਬਾਰੇ ਖਬਰ ਆਈ ਹੈ ਕਿ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਟਰੱਕ ਡਰਾਈਵਰ ਅਮਰੀਕਾ ਦੀ ਵੀਜ਼ਾ ਪਾਬੰਦੀ ਤੋਂ ਪ੍ਰਭਾਵਿਤ ਨਹੀਂ ਹੋਣਗੇ। ਕੈਨੇਡਾ ਚ ਅਮਰੀਕਾ ਦੇ ਕੌਂਸਲੇਟ ਨੇ ਇਹ ਸਪਸ਼ਟ ਕੀਤਾ ਕਿ ਅਮਰੀਕਾ ਵੱਲੋਂ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵਰਕ ਪਰਮਿਟ ਤੇ ਲਗਾਈ ਜਾਣ ਵਾਲੀ ਪਾਬੰਦੀ ਕਾਰਨ ਕੈਨੇਡੀਅਨ ਟਰੱਕ ਡਰਾਈਵਰ ਪ੍ਰਭਾਵਿਤ ਨਹੀਂ ਹੋਣਗੇ ਜੋ B1, B2 ਵੀਜ਼ਾ ਲੈ ਕੇ ਅਮਰੀਕਾ ਦੇ ਵੀ ਟਰੱਕ ਚਲਾਉਂਦੇ ਨੇ। ਸੋ ਲਗਾਈ ਜਾਣ ਵਾਲੀ ਜਿਹੜੀ ਸੰਭਾਵੀ ਪਾਬੰਦੀ ਆ ਉਹ ਈ ਅਤੇ ਐਚ ਕਲਾਸ ਵੀਜ਼ਾ ਦੇ ਉੱਪਰ ਲਾਗੂ ਹੋਵੇਗੀ, ਨਾ ਕਿ B1 B2 ਤੇ। ਪਰ ਅਮਰੀਕਾ ਵੱਲੋਂ ਲਾਗੂ ਕੀਤੇ ਗਏ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਕਾਨੂੰਨ ਕਾਰਨ ਉਨ੍ਹਾਂ ਨੂੰ ਵੀਜ਼ਾ ਦੇ ਲਈ ਇੰਟਰਵਿਊ ਸਮੇਂ ਆਪਣੀ ਅੰਗਰੇਜ਼ੀ ਦੀ ਲੋੜੀਂਦੀ ਕਾਬਲੀਅਤ ਸਾਬਤ ਕਰਨੀ ਪਵੇਗੀ। ਹੁਣ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਫਿਰ ਅੰਗਰੇਜ਼ੀ ਘੱਟ ਆਉਂਦੀ ਹੈ, ਯੂ ਡੋਂਟ ਹੈਵ ਗੁੱਡ ਕਮਿਊਨੀਕੇਸ਼ਨ ਸਕਿੱਲ, ਫਿਰ ਤੁਹਾਨੂੰ ਦਿੱਕਤ ਆ ਸਕਦੀ ਹੈ, ਫਿਰ ਦਿੱਕਤ ਆ ਸਕਦੀ ਹੈ। ਸੋ ਬਹੁਤ ਸਾਰੇ ਜਿਹੜੇ ਲਾਇਸੈਂਸਿੰਗ ਦੇ ਕਾਨੂੰਨ ਨੇ ਉਨ੍ਹਾਂ ਨੂੰ ਵੀ ਰਿਵਾਈਜ਼ ਕੀਤਾ ਜਾ ਰਿਹਾ। ਸੋ ਇਸ ਕਰਕੇ ਆਮ ਤੌਰ ਦੇ ਉੱਪਰ ਨਾ ਕਈ ਗੱਲ ਕਹੀ ਜਾਂਦੀ ਹੈ ਕਿ ਅਕਸਰ ਨੈਤਿਕਤਾ ਦੀ ਗੱਲ ਖਾਸ ਕਰਕੇ ਆਪਣੀ ਕਮਿਊਨਿਟੀ ਚ ਬਹੁਤ ਕੀਤੀ ਜਾਂਦੀ ਹੈ। ਔਰ ਜਦੋਂ ਅਸੀਂ ਕਿਤੇ ਆਪਾਂ ਸਟੇਜਾਂ ਤੇ ਸਾਡੇ ਰਾਗੀ ਢਾਡੀ ਉਹਨਾਂ ਨੂੰ ਸੁਣਦੇ ਹਾਂ ਧਾਰਮਿਕ ਸਟੇਜਾਂ ਦੇ ਉੱਪਰ, ਤੇ ਉਹ ਇਹ ਗੱਲ ਜਿਹੜੀ ਹੈ ਜੀ ਉਹ ਬੜਾ ਕਿਲ ਕਿਲ ਕੇ ਕਹਿੰਦੇ ਨੇ ਕਿ ਜਿਹੜੀ ਸਾਡੀ ਕੌਮ ਜਿਹੜੀ ਹੈ ਜੀ ਜਿੰਨੀ ਨੈਤਿਕਤਾ ਉਹਦੀ ਆ ਉਨੀ ਕਿਸੇ ਹੋਰ ਦੀ ਹੋ ਹੀ ਨਹੀਂ ਸਕਦੀ। ਪਰ ਅੱਜ ਕੱਲ੍ਹ ਪ੍ਰੈਕਟੀਕਲੀ ਜਿਹੜਾ ਜੀ ਉਹ ਇਸ ਤੋਂ ਬਿਲਕੁਲ ਉਲਟ ਹੈ। ਹਾਂਜੀ, ਆਪਣੇ ਬਹੁਤ ਸਾਰੇ ਜਿਹੜੇ ਪੁਰਾਣੇ ਬੰਦੇ ਇੱਥੇ ਕੈਨੇਡਾ ਦੇ ਵਿੱਚ ਆਏ ਨੇ ਉਹ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਨੇ ਕਿ ਆਪਣੀਆਂ ਆਦਤਾਂ ਡਿਵੈਲਪ ਹੋਈਆਂ ਸੀਗੀਆਂ ਕਾਨੂੰਨ ਫਾਲੋ ਕਰਨ ਦੀਆਂ। ਹੁਣ ਟ੍ਰੈਫਿਕ ਕਾਨੂੰਨ ਹੀ ਆ, ਕਈ ਵਾਰੀ ਆਪਾਂ ਰਾਤ ਨੂੰ ਅੱਧੀ ਰਾਤ ਆਈਦਾ, ਸੜਕ ਤੇ ਕੋਈ ਆਪਾਂ ਨੂੰ ਦੇਖ ਨਹੀਂ ਰਿਹਾ ਹੁੰਦਾ, ਨਾ ਕੋਈ ਗੱਡੀ ਭੇਡਾ ਹੁੰਦਾ, ਨਾ ਕੋਈ ਹੋਰ, ਆਪਾਂ ਸਟੋਪ ਸਾਈਨ ਤੇ ਰੁਕਦੇ ਹਾਂ ਨਾ, ਕੱਲਾ ਰੋਲਿੰਗ ਸਟੋਪ ਨਹੀਂ ਲੈਂਦੇ, ਆਪਾਂ ਸਟੋਪ ਸਾਈਨ ਤੇ ਰੁਕ ਕੇ ਸੱਜਾ ਖੱਬਾ ਦੇਖ ਕੇ ਤੁਰਦੇ ਨੇ, ਇਹ ਤੁਹਾਡੀਆਂ ਆਦਤਾਂ ਹੁੰਦੀਆਂ ਨੇ। ਹੁਣ ਜਦੋਂ ਆਪਾਂ ਉੱਥੇ ਇਹ ਸਮਝ ਲਈਏ ਕਿ ਇੱਥੇ ਕਿਹੜਾ ਮੈਨੂੰ ਕੋਈ ਦੇਖਦਾ, ਗੱਡੀ ਰੋਕਣੀ ਨਹੀਂ, ਫਿਰ ਉਹੀ ਆਦਤਾਂ ਜਿਹੜੀਆਂ ਜੀ ਆਪਾਂ ਦਿਨ ਵੇਲੇ, ਤੇ ਜੇ ਕੋਈ ਉੱਧਰ ਦੂਜੇ ਪਾਸੇ ਕੋਈ ਉਹੋ ਜਿਹੀ ਮੈਂਟੈਲਿਟੀ ਵਾਲਾ ਸ਼ੇਰ ਬਣਿਆ ਆਉਂਦਾ ਹੋਵੇ ਤਾਂ ਫਿਰ ਕੰਮ ਹੋ ਜਾਂਦਾ। ਹੁਣ ਜਿੱਥੋਂ ਮੰਨ ਲਓ ਅਧਿਕਾਰ ਤੌਰ ਦੇ ਉੱਪਰ ਤੁਹਾਨੂੰ ਅਲਾਊਡ ਨਹੀਂ ਆ ਕਿ ਤੁਸੀਂ ਇੱਥੋਂ ਯੂ ਟਰਨ ਨਹੀਂ ਮਾਰ ਸਕਦੇ ਜਾਂ ਤੁਸੀਂ ਇੱਥੇ ਖੜੇ ਨਹੀਂ ਹੋ ਸਕਦੇ, ਤੁਸੀਂ ਇਸ ਲੇਨ 'ਚ ਚਲਾ ਨਹੀਂ ਸਕਦੇ, ਤੁਸੀਂ ਇਸ ਇੰਟਰਸੈਕਸ਼ਨ ਦੇ ਉੱਪਰ ਜਦੋਂ ਸਿਰਫ ਤੁਹਾਨੂੰ ਐਰੋ ਹੋਇਆ ਤਾਂ ਤੁਸੀਂ ਉਦੋਂ ਹੀ ਲੈਫਟ ਲੈ ਸਕਦੇ ਹੋ, ਜਿਹੜੀਆਂ ਇਹ ਚੀਜ਼ਾਂ ਨੇ। ਸੋ ਇਹ ਚੀਜ਼ਾਂ ਤੁਹਾਨੂੰ ਕੋਈ ਦੇਖਦਾ ਹੋਵੇ ਭਾਵੇਂ ਨਾ ਕੋਈ ਦੇਖਦਾ ਹੋਵੇ ਇਹ ਫੋਲੋ ਕਰਨੀਆਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਜਿਹੜਾ ਜੀ ਆਪਣੀ ਡਰਾਈਵਿੰਗ ਹੈਬਿਟਸ ਬਣਾਉਣਾ ਹੁੰਦਾ ਕਿ ਭਾਈ ਮੈਂ ਕਾਨੂੰਨ ਨਹੀਂ ਤੋੜਨਾ, ਪਰ ਅਸੀਂ ਤਾਂ ਖੁੱਲ ਮੰਗਦੇ ਹਾਂ। ਉਹ ਸਾਡੇ ਸਪੀਡਿੰਗ ਕੈਮਰਿਆਂ ਦੀ ਗੱਲ ਚੱਲਦੀ ਇੱਥੇ, ਹਾਂਜੀ, ਹੁਣ ਅਸੀਂ 100 ਬਹਾਨੇ ਲੱਭਦੇ ਹਾਂ ਅਸੀਂ, ਦੇਖੋ ਜੀ ਸਕੂਲ ਆਵਰ ਤੋਂ ਬਾਅਦ ਦੇ ਵਿੱਚ ਟਿਕਟ ਨਹੀਂ ਲੱਗਣੀ ਚਾਹੀਦੀ। ਗੱਲ ਕੀ ਕਿ ਅਸੀਂ ਤੇਜ਼ ਚਲਾਉਣਾ ਹੀ ਚਲਾਉਣਾ ਨਾ, ਹੁਣ ਕੈਮਰੇ ਜਿਹੜੇ ਲੱਗੇ ਨੇ ਇੱਥੇ, ਹੁਣ ਮੈਂ ਖੁਦ ਆਪਣੇ ਤੌਰ ਤੇ ਕਹਿੰਦਾ ਕਿ ਭਾਈ ਮੈਨੂੰ ਕੋਈ ਪਰਵਾਹ ਨਹੀਂ ਕੈਮਰਿਆਂ ਦੀ, ਭਾਵੇਂ 3600 ਕੈਮਰਾ ਹੋਰ ਲੱਗ ਜਾਏ, ਕਿਉਂਕਿ ਜੇ ਮੈਂ ਸਪੀਡਿੰਗ ਕਰਨੀ ਹੀ ਨਹੀਂ ਤੇ ਮੈਨੂੰ ਟਿਕਟ ਕਿੱਥੋਂ ਆਜੂ। ਹਾਂ, ਜੇ ਮੈਂ ਕਾਨੂੰਨ ਤੋੜੂੰਗਾ ਤੇ ਫਿਰ ਭਾਈ ਟਿਕਟ ਆਉਣੀ ਆ, ਤੇ ਫਿਰ ਮੈਂ ਇਹ ਮੰਗਾਂ ਕਿ ਭਾਈ ਨਹੀਂ ਮੈਨੂੰ ਇਹ ਤੋਂ ਛੋਟ ਮਿਲਣੀ ਚਾਹੀਦੀ। ਕਿਉਂ ਛੋਟ ਮਿਲਣੀ ਚਾਹੀਦੀ? ਅਸੀਂ ਆਪਣੀਆਂ ਆਦਤਾਂ ਨਹੀਂ ਬਦਲਣੀਆਂ, ਕਾਨੂੰਨ ਜਿਹੜੇ ਆ ਜੀ ਉਹ ਅਸੀਂ ਮੋਕਲੇ ਕਰਵਾਉਣੇ ਆ। ਸੋ ਚੰਗੀਆਂ ਆਦਤਾਂ ਜਿਹੜੀਆਂ ਨੇ ਜੀ, ਡਰਾਈਵਿੰਗ ਹੈਬਿਟਸ ਜਿਹੜੀਆਂ ਨੇ, ਉਹ ਸਾਨੂੰ ਅਡੋਪਟ ਕਰਨੀਆਂ ਚਾਹੀਦੀਆਂ ਨੇ, ਪਾਉਣੀਆਂ ਚਾਹੀਦੀਆਂ ਨੇ। ਪਿਛਲੇ ਦਿਨੀ ਆਪਾਂ ਇੱਕ ਗੱਲਬਾਤ ਕੀਤੀ ਸੀ, ਟ੍ਰਿਨਿਟੀ ਮਾਲ ਦੇ ਵਿੱਚ ਹੁੱਲੜਬਾਜ਼ੀ ਕੀਤੀ ਹੋਈ ਸੀ, ਔਰ 16 ਅਗਸਤ ਦੀ ਗੱਲ ਆ ਜੀ। ਸੋ ਇਸ ਕਾਰ ਮੀਟਿੰਗ ਦੇ ਮਗਰੋਂ ਪੀ ਰੀਜਨਲ ਪੁਲਿਸ ਨੇ 21 ਸਾਲਾ ਅਜੇਪ੍ਰੀਤ ਸਿੰਘ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਦੇ ਨਾਲ ਜੁੜੇ ਅਪਰਾਧਾਂ ਅਤੇ ਹੁੱਲੜਬਾਜ਼ੀ ਲਈ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਸ ਨੂੰ ਵਾਈਟ ਡੌਜ ਚੈਲੇਂਜਰ ਗੱਡੀ ਨੂੰ ਖਤਰਨਾਕ ਢੰਗ ਨਾਲ ਚਲਾਉਂਦੇ ਵੇਖਿਆ, ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲਿਸ ਤੋਂ ਭੱਜਣ ਲੱਗਾ ਸੀ। ਪਹਿਲਾਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਸੂਚਨਾ ਫਿਰ ਪੈਦਲ ਭੱਜਣ ਲੱਗਾ ਸੀ ਪਰ ਪੁਲਿਸ ਨੇ ਫੜ ਲਿਆ। ਸੋ ਪੁਲਿਸ ਵੱਲੋਂ ਉਸ ਨੂੰ ਰੇਸਿੰਗ, ਹੁੱਲੜਬਾਜ਼ੀ, ਬੇਲੋੜੀ ਆਵਾਜ਼ ਅਤੇ ਪੁਲਿਸ ਤੋਂ ਭੱਜਣ ਵਰਗੇ ਚਾਰਜਸ ਉਹਦੇ ਤੇ ਲਾਏ ਨੇ। ਡਰਾਈਵਿੰਗ ਲਾਇਸੈਂਸ ਜਿਹੜਾ ਉਹਦਾ ਮੁਅੱਤਲ ਕਰ ਦਿੱਤਾ ਗਿਆ, ਗੱਡੀ ਜਿਹੜੀ ਹੈ ਜ਼ਬਤ ਕਰ ਲਈ ਗਈ ਹੈ। ਪੁਲਿਸ ਨੇ ਪਲਾਜ਼ਾ ਦੇ ਵਿੱਚ ਨਿਗਰਾਨੀ ਵਧਾਉਣ ਅਤੇ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਦੀ ਗੱਲ ਕਹੀ ਆ। ਵੈਸੇ ਉਸ ਦਿਨ ਹੁੱਲੜਬਾਜ਼ੀ ਕਰਨ ਵਾਲੇ ਦਰਜਨਾਂ ਹੋਰ ਵੀ ਸਨ। ਉਹਨਾਂ ਦਰਜਨਾਂ ਦੇ ਵਿੱਚੋਂ ਜਿਹੜਾ ਇਹ ਆਈਡੈਂਟੀਫਾਈ ਹੋਇਆ ਉਹਦੇ ਵਿੱਚੋਂ ਇੱਕ ਹੀ ਜਿਹੜਾ ਜੀ ਉਹ ਗ੍ਰਿਫ਼ਤਾਰ ਕੀਤਾ ਗਿਆ, ਜ਼ਮਾਨਤ ਹੋ ਗਈ ਆ। ਹੁਣ ਕੀ ਆ ਵੀ ਚਲੋ ਗੱਡੀ ਜ਼ਬਤ ਕੀਤੀ ਗਈ ਆ, ਜਦੋਂ ਤੱਕ ਲਾਇਸੈਂਸ ਜਿਹੜਾ ਜੀ ਉਹ ਦੁਬਾਰਾ ਬਹਾਲ ਹੋਣਾ, ਗੱਡੀ ਛਡਵਾਉਣੀ ਆ ਤੇ ਇਹ ਕੇਸ ਲੜਨਾ ਆ, ਇਹ ਵਾਹ ਵਾਹ ਕਹਿ ਲਓ ਵੀ ਖੱਜਲ ਖਰਾਬੀ ਹੋਣੀ ਆ। ਔਰ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ CBOR ਤੇ ਬਹੁਤਾ ਸਮਾਂ ਰਹਿਣੀਆਂ, ਤੇ ਨਾਲ ਦੀ ਨਾਲ ਜੋ ਇੰਸ਼ੋਰੈਂਸ ਨੇ ਤੁਹਾਡੀ ਕੋਤੇ ਖਣੀ ਕਰਨੀ ਉਹ ਅਲੱਗ ਚੀਜ਼ ਆ। ਬਹੁਤੀ ਵਾਰੀ ਜਿਹੜਾ ਜੀ ਉਹ ਅਸੀਂ ਕਹਿ ਲਓ ਕਿ ਕਸੂਰ ਕਰਨ ਲੱਗੇ ਸੋਚਦੇ ਨਹੀਂ, ਪਰ ਉਹਦਾ ਖਮਿਆਜ਼ਾ ਜ਼ਰੂਰ ਭੁਗਤਣਾ ਪੈਂਦਾ। ਹੁਣ ਕਈ ਲੋਕ ਜਿਹੜੇ ਇਹੀ ਸਮਝ ਲੈਂਦੇ ਵੀ ਸ਼ਾਇਦ ਜੇ ਜ਼ਮਾਨਤ ਹੋ ਗਈ ਤਾਂ ਅਗਲੇ ਦਿਨ ਸ਼ਾਇਦ ਤੁਸੀਂ ਬਚ ਹੀ ਗਏ ਹੋ, ਤੁਹਾਨੂੰ ਛੱਡਤਾ। ਭਾਈ ਨਹੀਂ, ਜਿਹੋ ਜਿਹਾ ਕਹਿ ਲਓ ਵੀ ਤੁਹਾਡਾ ਜਦੋਂ ਟ੍ਰਾਇਲ ਸ਼ੁਰੂ ਹੋਣਾ ਜਿਹੋ ਜਿਹਾ ਝੱਗੇ ਦਾ ਨਾਪ ਉਹਨਾਂ ਲੈਣਾ ਨਾ, ਤੁਸੀਂ ਹੱਥ ਲਾ ਲਾ ਦੇਖੋਗੇ। ਬਹੁਤਾ ਕੁਛ ਜਿਹੜਾ ਇਹ ਪ੍ਰਚਾਰਿਆ ਜਾਂਦਾ ਵੀ ਜਿਹੜੇ ਨਰਮ ਕਾਨੂੰਨ ਕਹਿ ਲਓ ਵੀ ਜਿਹੜੀਆਂ ਬੇਲ ਆਊਟ ਲਾਜ਼ ਨੇ ਉਹਨਾਂ ਦੇ ਵਿੱਚ ਵੀ, ਅਤੇ ਖਾਸ ਤੌਰ ਦੇ ਉੱਪਰ ਜੋ ਸਾਡੇ ਜੁਡੀਸ਼ਰੀ ਦੇ ਵਿੱਚ ਫਲੋਜ਼ ਨੇ ਉਹਨਾਂ ਨੂੰ ਐਡਰੈਸ ਹੋਣ ਦੀ ਲੋੜ ਆ। ਆ ਪਿਛਲੇ ਦਿਨੀ ਕੱਲ ਪਰਸੋਂ ਦੀ ਗੱਲ ਆ, ਮੈਂ ਬਿਆਨ ਸੁਣਦਾ ਸੀਗਾ ਡੱਗ ਫੋਰਡ ਹੋਣਾ ਦਾ, ਉਹ ਵੀ ਇਹ ਗੱਲ ਕਹਿ ਰਹੇ ਸੀ ਕਿ ਬੰਦਾ ਕੋਈ ਘਰ ਦੇ ਵਿੱਚ ਵੜ ਕੇ ਅਤੇ ਉਸਨੇ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਅੱਗਿਓਂ ਜਿਹੜਾ ਘਰ ਦੇ ਵਿੱਚ ਸੁੱਤਾ ਪਿਆ ਸੀ ਉਸ ਬੰਦੇ ਨੇ ਉਹਦੀ ਤੌਣੀ ਲਾਈ ਪੂਰੀ ਠੋਕ ਕੇ, ਅਤੇ ਪੁਲਿਸ ਵੱਲੋਂ ਉਹਨੂੰ ਚਾਰਜ ਕੀਤਾ ਗਿਆ। ਔਰ ਡੱਗ ਫੋਰਡ ਕਹਿੰਦੇ ਕਿ ਭਾਈ ਜਦੋਂ ਤੁਸੀਂ ਆ ਗਏ ਤੁਸੀਂ ਆਪਣੀ ਜਿਹੜਾ ਜਦੋਂ ਘਰ ਦੇ ਵਿੱਚ ਵੜ ਗਿਆ ਕਿਸੇ, ਉਹਨੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਹੀ ਹੋਇਆ ਨਾ। ਕਰਪੀਅਰ ਪੋਲੀਓਫੋਰਾਂ ਦਾ ਵੀ ਬਿਆਨ ਸੀ ਵੀ ਆਪਣੇ ਆਪ ਨੂੰ ਸੈਲਫ ਡਿਫੈਂਸ ਕਰਨ ਦਾ ਹੱਕ ਜਿਹੜਾ ਹੋਣਾ ਚਾਹੀਦਾ, ਅਸੀਂ ਬਿਲਕੁਲ ਸਹਿਮਤ ਹਾਂ ਜੀ ਉਸ ਚੀਜ਼ਾਂ ਨਾਲ। ਹੁਣ ਇਹਨਾਂ ਚੀਜ਼ਾਂ ਦੇ ਉੱਪਰ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋਈਆਂ ਨੇ, ਜਿਹੜੇ ਸਾਡੇ ਜੱਜ ਸਾਹਿਬਾਨ ਨੇ ਕਈ ਵਾਰੀ ਉਹ ਥਾਪੀ ਦੇ ਕੇ ਬਗੈਰ ਗੱਲੋਂ ਤੋਰ ਦਿੰਦੇ ਨੇ, ਜਿਹੜੇ ਕਹਿ ਲਓ ਵੀ ਰਿਪੀਟ ਫੈਂਡਰਸ ਨੇ ਜਿਹਨਾਂ ਨੇ ਵਾਰ ਵਾਰ ਜਦੋਂ ਤੁਸੀਂ ਛੱਡਦੇ ਹੋ ਜਮਾਨ ਦੇ ਕੇ ਉਹ ਦੁਬਾਰਾ ਫੇਰ ਕਰ ਦਿੰਦੇ ਫੇਰ ਛੱਡ ਦਿੰਦੇ ਫੇਰ ਕਰ ਦਿੰਦੇ, ਘੱਟੋ ਘੱਟ ਉਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਨਾ, ਉਹਦੇ ਵਾਸਤੇ ਤਾਂ ਕਾਨੂੰਨ ਆਲਰੇਡੀ ਹੈਗੇ ਨੇ। ਸੋ ਜਿਹੜੀਆਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਐਡਰੈਸ ਕਰਨ ਦੀ ਲੋੜ ਆ। ਪਰ ਦੂਜੇ ਪਾਸੇ ਇਹ ਵੀ ਆ ਕਿ ਸਾਨੂੰ ਖੁਦ ਨੂੰ ਵੀ ਜਿੰਨੇ ਸਮਾਜ ਦੇ ਮੈਂਬਰ ਨੇ ਉਹਨਾਂ ਨੂੰ ਜ਼ਿੰਮੇਵਾਰ ਹੋਣ ਦੀ ਜ਼ਰੂਰਤ ਹੈ। ਹੁਣ ਜਿਸ ਬੰਦੇ ਨੇ ਅਮਰੀਕਾ ਦੇ ਵਿੱਚ ਇਹ ਆਹ ਜੋ ਕੁਛ ਚੱਲ ਰਿਹਾ ਕੀਤਾ ਆ, ਕਿਉਂਕਿ ਉਹ ਪੰਜਾਬੀ ਆ, ਕਿਉਂਕਿ ਉਹਦੇ ਸਿਰ ਤੇ ਪੱਗ ਬੰਨੀ ਆ, ਕਿਉਂਕਿ ਉਹਨੇ ਵਾਲ ਰੱਖੇ ਆ, ਅਸੀਂ ਇਸ ਕਰਕੇ ਚਾਹੁੰਦੇ ਹਾਂ ਕਿ ਇਸ ਨੂੰ ਮਾਫ਼ ਕਰ ਦਿੱਤਾ ਜਾਵੇ। ਜੇ ਕਿਸੇ ਹੋਰ ਕਮਿਊਨਿਟੀ ਦਾ ਹੁੰਦਾ ਤਾਂ ਫਿਰ ਅਸੀਂ ਕਹਿਣਾ ਸੀ ਕਿ ਭਾਈ ਨਹੀਂ ਭੁੰਨ ਕੇ ਰੱਖੋ, ਅਤੇ ਜੇ ਨਹੀਂ ਹੋਣਾ ਚਾਹੀਦਾ ਹੋਰ ਸਖ਼ਤ ਸਜ਼ਾਵਾਂ ਦੀ ਆਪਾਂ ਮੰਗ ਕਰਨੀ ਸੀ। ਗੱਲ ਕੀ ਕਿ ਕਾਨੂੰਨ ਅਸੀਂ ਆਪਣੇ ਮੁਤਾਬਕ ਢਾਲਣਾ ਚਾਹੁੰਦੇ ਹਾਂ, ਜਾਂ ਫਿਰ ਸਾਨੂੰ ਛੋਟ ਮਿਲ ਜਾਏ ਅਤੇ ਦੂਜਾ ਜਿਹੜਾ ਜੀ ਉਹ ਟੰਗਿਆ ਜਾਵੇ, ਇਹ ਅਸੀਂ ਇਸ਼ਾ ਰੱਖਣ ਲੱਗ ਪਏ। ਔਰ ਇਹ ਆਦਤਾਂ ਜਿਹੜੀਆਂ ਨੇ ਜੀ ਇਹ ਵੀ ਮਾੜੀਆਂ ਨੇ। ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਦਾ ਮੈਟਲ ਕਰਾਫਟ ਕੰਪਨੀ ਦਾ ਸਹਿਯੋਗ ਹਾਸਲ ਹੈ। ਮੈਟਲ ਕਰਾਫਟ ਕੰਪਨੀ ਬਾਰੇ ਆਪਾਂ ਦੱਸਦੇ ਆਏ ਕਿ ਜੇ ਤੁਸੀਂ ਗ੍ਰਿਲਾਂ ਲਗਾਉਣੀਆਂ ਨੇ, ਨਾਨ ਬ੍ਰੇਕੇਬਲ ਫਰੰਟ ਡੋਰ ਜਿਹੜੀ ਹੈ ਜੀ, ਜਿਹਨੂੰ ਕੋਈ ਵੀ ਚੋਰ ਡਾਕੂ ਜਿਹੜਾ ਜੀ ਉਹ ਤੋੜ ਕੇ ਅੰਦਰ ਨਹੀਂ ਜਾ ਸਕਦਾ, ਇਹੋ ਜਿਹੀ ਡੋਰ ਲਗਾਉਣੀ ਚਾਹੁੰਦੇ ਹੋ, ਪਿੱਛੇ ਜਿਹੜੀ ਪੈਟੀਓ ਡੋਰ ਹੈ ਉੱਥੇ ਤੁਸੀਂ ਗ੍ਰਿਲਾਂ ਲਗਾਉਣੀਆਂ ਚਾਹੁੰਦੇ ਹੋ, ਆਪਣੇ ਬਿਜ਼ਨਸ ਦੇ ਉੱਪਰ ਤੁਹਾਨੂੰ ਗ੍ਰਿਲਾਂ ਚਾਹੀਦੀਆਂ ਨੇ ਲਾਉਣ ਵਾਲੀਆਂ, ਅਤੇ ਜਾਂ ਫਿਰ ਤੁਸੀਂ ਕੋਈ ਕਸਟਮ ਕੌਫੀ ਟੇਬਲ, ਡਾਇਨਿੰਗ ਟੇਬਲ, ਅਲਮੀਨੀਅਮ ਦਾ, ਸਟੇਨਲੈਸ ਸਟੀਲ ਦਾ ਕੋਈ ਵੀ ਫਰਨੀਚਰ ਬਣਾਉਣਾ ਚਾਹੁੰਦੇ ਹੋ, ਇਹ ਸਾਰਾ ਕੁਛ ਜਸਬਾਈ ਹੋਰੀ ਕਰਕੇ ਦਿੰਦੇ ਨੇ। ਤਾਂ ਮੈਟਲ ਕਰਾਫਟ ਕੰਪਨੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 647-535-3434, ਜਾਂ ਫਿਰ 647-613-0665 'ਤੇ ਸੰਪਰਕ ਕੀਤਾ ਜਾ ਸਕਦਾ। ਟਰੱਕ ਪਾਰਕਿੰਗ ਆਪਣੇ ਕੋਲ ਅਵੇਲੇਬਲ ਆ ਜੀ, ਇਹ ਗੋਰਵੇ ਅਤੇ ਕੁਈਨ ਦੇ ਇਲਾਕੇ ਦੇ ਵਿੱਚ, ਜੇ ਤੁਸੀਂ ਉੱਥੇ ਟਰੱਕ ਪਾਰਕ ਕਰਨਾ ਚਾਹੁੰਦੇ ਹੋ ਤਾਂ 647-761-1827 'ਤੇ ਸੰਪਰਕ ਕਰ ਸਕਦੇ ਹੋ। ਵੰਡਰ ਬੋਰਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰ ਲਿਓ ਭਾਈ, ਜੇ ਤੁਸੀਂ ਇਮੀਗ੍ਰੇਸ਼ਨ ਦੀ ਕੋਈ ਸਲਾਹ ਮਸ਼ਵਰਾ ਲੈਣਾ ਤਾਂ ਮਨਮਿੰਦਰ ਖੋਸਾ ਹੋਰੀ ਫੋਨ ਨੰਬਰ 647-646-3000। ਪੱਪੂ ਹਲਵਾਈ ਨਾਲ ਗੱਲਬਾਤ ਕਰ ਲਿਓ, ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਜੀ, ਮਿੱਠੀ ਸੀਰਨੀ, ਲੂਣ ਵਾਲੀ ਸੀਰਨੀ, ਭੁਜੀਆ ਬਦਾਨਾ, ਬਾਲੂ ਸ਼ਾਹੀਆਂ, ਮੱਠੀਆਂ, ਗੋਗਲੇ, ਇਹ ਸਾਰਾ ਕੁਛ ਬਣਾ ਕੇ ਦੇਣਗੇ। ਤੇ ਨਾਲ ਦੀ ਨਾਲ ਜੇ ਤੁਸੀਂ ਕੇਟਰਿੰਗ ਕਰਵਾਉਣੀ ਹੈ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੀਆਂ ਨੇ ਤਾਂ ਪੱਪੂ ਹਲਵਾਈ ਦਾ ਫੋਨ ਨੰਬਰ ਨੋਟ ਕਰੋ 647-388-5153 ਬਲਵਿੰਦਰ ਸਿੰਘ ਜੀ ਤੁਹਾਡੀ ਕਾਲ ਮੈਂ ਲਈ ਸੀ ਤੇ ਉਹ ਸਿੱਧੀ ਕੱਟੀ ਗਈ ਆ ਜਾਓ ਨੰਗੇ ਹੋ ਜੀ ਨੂੰ ਕੀ ਹਾਲ ਚਾਲ ਨੇ
ਰਾਣਾ ਜੀ ਸਤਿ ਸ੍ਰੀ ਅਕਾਲ
ਹਾਂ ਜੀ ਵਧੀਆ ਵਧੀਆ
ਰਾਣਾ ਜੀ ਜਦੋਂ ਨਾ ਨਿਆਣੇ ਹੁੰਦੇ ਸੀ ਤੇ ਕੋਈ ਬੰਦਾ ਪੂਰਾ ਹੋ ਜਾਏ 50 ਸਾਲ ਦੀ ਉਮਰ ਲੱਗਦਾ ਸੀ ਬੜਾ ਬਜ਼ੁਰਗ ਹੋਣਾ ਹਾਂਜੀ ਤੇ ਹੁਣ ਜਦੋਂ ਕੋਈ ਆਪਣੀ ਏਜ ਤੋਂ ਵੀ ਯੰਗ ਬੰਦਾ ਚਲੇ ਜਾਂਦਾ ਤੇ ਇਕਦਮ ਤਾਂ ਬੰਦੇ ਨੂੰ ਅਹਿਸਾਸ ਹੋ ਜਾਂਦਾ ਕਿ ਜਿਹੜੀ ਲਾਈਫ ਹੈ ਕੋਈ ਗਰੰਟੀ ਹੈ ਨੀ ਨਾ ਹੀ ਏਜ ਦੀ ਗਰੰਟੀ ਹੈ ਕੋਈ
ਬਿਨਾਂ ਸ਼ੱਕ ਬਿਨਾਂ ਸ਼ੱਕ
ਭੱਲਾ ਸਾਹਿਬ ਜਾਂਦੇ ਮੈਂ ਬਹੁਤਾ ਤੇ ਨਹੀਂ ਸੀ ਜਾਣਦਾ ਨਾ ਮੈਂ ਬਹੁਤੀਆਂ ਫਿਲਮਾਂ ਵੇਖਦਾ ਪਰ ਕਿਉਂਕਿ ਇੰਨਾ ਮਸ਼ਹੂਰ ਬੰਦਾ ਹੋਵੇ ਫਿਰ ਵੀ ਪਤਾ ਤਾਂ ਲੱਗ ਹੀ ਜਾਂਦਾ ਕਾਮੇਡੀ ਵਗੈਰਾ ਬਹੁਤ ਖਾਸ ਕਰਕੇ ਜਿਹੜੇ ਉਹਨਾਂ ਦੇ ਫੈਨ ਸੱਜਣ ਉਹਨਾਂ ਵਾਸਤੇ ਤਾਂ ਬਹੁਤ ਵੱਡੀ ਘਾਟੇ ਵਾਲੀ ਗੱਲ ਹੈ ਪਰ ਸਾਰੇ ਪੰਜਾਬ ਦੇ ਜਿਹੜਾ ਕਲਚਰ ਦੇ ਵਿੱਚ ਕੰਮ ਕਰ ਰਿਹਾ ਉਹ ਸਾਰੇ ਕਲਚਰ ਨੂੰ ਉਸ ਗੱਲ ਦਾ ਘਾਟਾ ਪੈਂਦਾ ਬਾਕੀ ਹਾਂਜੀ ਰਾਣਾ ਜੀ ਜਿਹੜੇ ਆ ਹੁਣ ਬੰਦੇ ਕਹਿੰਦੇ ਵੀ ਪਟੀਸ਼ਨ ਸਾਈਨ ਕਰਨੀ ਚਾਹੀਦੀ ਮੁੰਡੇ ਨੂੰ ਮਾਫ਼ ਕਰ ਦੇਣਾ ਚਾਹੀਦਾ ਇਹਨਾਂ ਨੂੰ ਪਟੀਸ਼ਨ ਕਰ ਦੇਣੀ ਚਾਹੀਦੀ ਆ ਤੇ ਜਿੰਨੇ ਨਾਮ ਇਹਨਾਂ ਦੇ ਸਾਰਿਆਂ ਦਾ ਡੇਟਾ ਜਿਹੜਾ AI ਚ ਪਾ ਦੇਣਾ ਚਾਹੀਦਾ ਵੀ ਇਹ ਜਿੰਨੇ ਵੀ ਸਾਰੇ ਡੰਗਰ ਡਰਾਈਵਰ ਆ ਜੇ ਕੱਲ ਨੂੰ ਕਿਸੇ ਨੂੰ ਲੋੜ ਪਵੇ ਉਹ ਚੋਂ ਪਾ ਕੇ ਵੇਖ ਲਓ ਹਾਂ ਵੀ ਇਹ ਡੰਗਰ ਡਰਾਈਵਰ ਆ ਬਾਕੀ ਇਹਨਾਂ ਨੂੰ ਪਤਾ ਹੀ ਨਹੀਂ ਡਰਾਈਵਿੰਗ ਕਿਸ ਬਲਾ ਦਾ ਨਾਂ ਆ ਕਿਉਂਕਿ ਜਿਹੜੀ ਡਰਾਈਵਿੰਗ ਹੈ ਕੋਈ ਅਧਿਕਾਰ ਜਾਂ ਹੱਕ ਨਹੀਂ ਹੁੰਦਾ ਇਹ ਪ੍ਰਿਵਿਲੇਜ ਆ ਇਹ ਹੱਕ ਦੇ ਵਿੱਚ ਤੇ ਪ੍ਰਿਵਿਲੇਜ ਨਹੀਂ ਹੁਣ ਪੰਜਾਬੀ ਚ ਕੀ ਕਹਿੰਦੇ ਉਹਨੂੰ ਇਹਦੇ ਚ ਬੜਾ ਫਰਕ ਹੁੰਦਾ ਹੱਕ ਉਹ ਹੁੰਦਾ ਤੁਹਾਡਾ ਕੁਦਰਤੀ ਤੌਰ ਤੇ ਹੱਕ ਬਣਦਾ ਜਿਹੜਾ ਡਰਾਈਵਿੰਗ ਆ ਨਾ ਤੁਹਾਡਾ ਕੁਦਰਤੀ ਤੌਰ ਤੇ ਹੱਕ ਨਹੀਂ ਸਾਨੂੰ ਸਟੇਟ ਪ੍ਰਿਵਿਲੇਜ ਦਿੰਦਾ ਉਹਦਾ ਕਾਰਨ ਇਹ ਆ ਵੀ ਜਦੋਂ ਅਸੀਂ ਸੜਕ ਤੇ ਚੱਲਦੇ ਹਾਂ ਤੇ ਜਿਹੜੇ ਬਾਕੀ ਸਿਟੀਜ਼ਨ ਆ ਉਹਨਾਂ ਵਾਸਤੇ ਅਸੀਂ ਖਤਰਾ ਹੀ ਖਤਰਾ ਹੁੰਦੇ ਇਸ ਕਰਕੇ ਸਾਡੇ ਕੋਲ ਰਾਇਤ ਨਹੀਂ ਹੈਗਾ ਕਿ ਅਸੀਂ ਖਤਰਾ ਬਣ ਕੇ ਸੜਕ ਤੇ ਤੁਰੇ ਰਹੀਏ ਹਾਂਜੀ
ਔਰ ਤੁਸੀਂ ਇੱਕ ਟਨਸ ਆਫ ਜਿਹੜਾ ਤੁਹਾਡਾ ਵਹੀਕਲ ਆਉਂਦਾ ਜੀ ਉਹਦੇ ਵਿੱਚ ਕਈ ਟਨ ਜਿਹੜਾ ਲੋਹਾ ਤੇ ਕੱਚ ਤੁਸੀਂ ਇੱਕ ਸਰਟਨ ਸਪੀਡ ਦੇ ਉੱਪਰ ਲੈ ਕੇ ਜਾ ਰਹੇ ਹੋ ਔਰ ਉਹ ਜਿਹੜਾ ਜੀ ਉਹ ਤੁਹਾਡੀ ਜਾਨ ਦਾ ਖੌਅ ਵੀ ਬਣ ਸਕਦਾ ਤੇ ਕਿਸੇ ਦੀ ਜਾਨ ਦਾ ਖੌਅ ਵੀ ਬਣ ਸਕਦਾ
ਹਰ ਵਕਤ ਜਿੱਦਾਂ ਨਾ ਫਾਈਵ ਫਲੈਗ ਜਿੱਦਾਂ ਕਹਿੰਦੇ ਹੁੰਦੇ ਦਿਮਾਗ ਦੇ ਵਿੱਚ ਫਾਈਵ ਫਲੈਗ ਹੁੰਦੇ ਪੁਰਾਣੇ ਟਾਈਪ ਤੇ ਹੁੰਦਾ ਸੀ ਨਾ ਥਰਡ ਆਈ ਆ ਅੱਜ ਕੱਲ ਜਿਹੜੀ ਨਵੀਂ ਟੈਕਨੋਲੋਜੀ ਦੇ ਵਿੱਚ ਫਾਈਵ ਫਲੈਗ ਹੁੰਦੇ ਜਦੋਂ ਬੰਦਾ ਇੱਕ ਗੱਡੀ ਲੈ ਕੇ ਚੜਿਆ ਉਹਦੇ ਫਾਈਵ ਫਲੈਗ ਅਪ ਹੋਣੇ ਚਾਹੀਦੇ ਕਿਸੇ ਪਾਸੇ ਵੀ ਉਹਨੂੰ ਨਿਗਲੈਕਟ ਨਹੀਂ ਹੋਣਾ ਚਾਹੀਦਾ ਵੀ ਮੈਂ ਕੀ ਕਰ ਰਿਹਾ ਹਾਂਜੀ ਤੇ ਉਹ ਸੱਜਣ ਭਾਵਾਂ ਉਹਦੇ ਕੋਲ ਅਮੈਰੀਕਨ ਸਿਟੀਜ਼ਨਸ਼ਿਪ ਵੀ ਹੁੰਦੀ ਜੋ ਵੀ ਮਰਜ਼ੀ ਹੁੰਦਾ ਜਿਹੜੀ ਮਰਜ਼ੀ ਨਸਲ ਦਾ ਧਰਮ ਦਾ ਜਾਂ ਕਿਸੇ ਦਾ ਵੀ ਹੁੰਦਾ ਇਹਨੂੰ ਕ੍ਰਿਮੀਨਲ ਨੈਗਲੀਜੈਂਸ ਕਹਿੰਦੇ ਆ ਤੁਹਾਡੇ ਸਾਹਮਣੇ ਸਾਈਨ ਲੱਗਾ ਕਿਹੜੇ ਬੰਦੇ ਨੂੰ ਨਹੀਂ ਪਤਾ ਜਿਹੜੇ ਕਾਰਾਂ ਵਾਲੇ ਵੀ ਉਹਨਾਂ ਕੋਲ ਤੇ ਲਾਇਸੈਂਸ ਜੀ ਜਾਂ ਜੀ ਟੂ ਹੁੰਦਾ ਉਹਨਾਂ ਨੂੰ ਵੀ ਪਤਾ ਵੀ ਆਹ ਜਿਹੜਾ ਹਾਈਵੇ ਦੇ ਸਾਈਨ ਦਾ ਮਤਲਬ ਇੱਥੇ ਸਿਰਫ ਐਮਰਜੈਂਸੀ ਵਹੀਕਲ ਹੈ ਉਹੀ ਟਰਨ ਮਾਰ ਸਕਦੇ ਦੂਜੇ ਤੇ ਉਧਰੋਂ ਟਰਨ ਹੀ ਨਹੀਂ ਮਾਰ ਸਕਦੇ ਐਡਾ ਵੱਡਾ ਟਰੱਕ ਵਾਰਿਆ ਉੱਥੇ ਵਿੱਚ ਹਾਂਜੀ ਸੋ ਇਹ ਕ੍ਰਿਮੀਨਲ ਨੈਗਲੀਜੈਂਸ ਹੈ ਉਹਦਾ ਫਲੋਰਿਡਾ ਸਟੇਟ ਦੇ ਵਿੱਚ ਜਦੋਂ ਤੱਕ ਉਹਦੇ 3 ਕਾਊਂਟ ਆਫ ਜਿਹੜੇ ਵਹੀਕੋਰ ਹਾਮਿਸਾਈਡ ਇਹਨੂੰ ਕਹਿੰਦੇ ਆ 3 ਕਾਊਂਟ ਉਹਨੂੰ ਕਾਫੀ ਸਾਲਾਂ ਦੀ ਸਜ਼ਾ ਹੋਣ ਤੋਂ ਬਾਅਦ ਉਹਨੂੰ ਫਿਰ ਰਿਪੋਰਟ ਕਰਨਗੇ ਤੇ ਮਤਲਬ ਹੁਣ ਉਹਦੀ ਹਮਾਇਤ ਬੰਦਾ ਜਿਹਦੇ ਬਣਦੀ ਹੋਵੇ ਵਕੀਲ ਦਾ ਤੇ ਉਹਦਾ ਵੀ ਬਣਦਾ ਇਹ ਨੀ ਵੀ ਕੋਈ ਵੀ ਬੰਦਾ ਹੁੰਦਾ ਵੀ ਉਹਨੂੰ ਵਕੀਲ ਤਾਂ ਬਣਦਾ ਹੀ ਬਣਦਾ ਵਕੀਲ ਸਿਰਫ ਇਹੋ ਹੀ ਮੇਕ ਸ਼ੋਰ ਕਰਨਾ ਚਾਹੁੰਦਾ ਵੀ ਉਹਨੂੰ ਐਕਸੈਸਿਵ ਸਜ਼ਾ ਨਾ ਮਿਲੇ ਆਹੀ ਉਹਦਾ ਕਰ ਸਕਦਾ ਉਹਨੂੰ ਬਿਲਕੁਲ ਨੀ ਮਾਫ਼ ਕਰਵਾ ਸਕਦਾ ਹੁਣ ਮਾਫ਼ ਹੋਣ ਵਾਲੀ ਉਹ ਗੱਲ ਹੀ ਹੈ ਨੀ ਤੇ ਲਾਇਸੈਂਸ ਜਿਹੜਾ ਜਿਹੜਾ ਤੁਸੀਂ ਮੁੰਡੇ ਦੀ ਗੱਲ ਕਰ ਰਿਹਾ ਸੀ ਉਹ ਤਾਂ ਕ੍ਰਿਮੀਨਲ ਨੈਗਲੀਜੈਂਸ ਹੀ ਆ ਜਾਂਦਾ ਉਹਦਾ ਜਿਹੜਾ ਆ ਉਹਦੇ ਤੇ ਲਾਇਸੈਂਸ ਤੇ ਬੈਨ ਲੱਗ ਜਾਓ ਸਾਲ ਦਾ ਲੱਗ ਜਾਏ 2 ਦਾ ਲੱਗ ਜਾਏ ਫਿਰ ਉਹ 5 ਸਾਲ ਦੀ ਕੰਡੀਸ਼ਨ ਲੱਗ ਜਾਏ ਉਹ ਜੇਲ੍ਹ ਤੇ ਨਹੀਂ ਹੁੰਦੀ ਇਸ ਮਾਮਲੇ ਦੇ ਵਿੱਚ ਪਰ ਜਿਹੜਾ ਪੈਸੇ ਦਾ ਨੁਕਸਾਨ ਹੋਏਗਾ ਟਾਈਮ ਦਾ ਨੁਕਸਾਨ ਹੋਏਗਾ ਜੇ ਉਹਦੇ ਉੱਤੇ ਲਿਖਿਆ ਜਾਂਦਾ ਕ੍ਰਿਮੀਨਲ ਨੈਗਲੀਜੈਂਸ ਜੇ ਉਹਦੇ ਰੈਕਡ ਤੇ ਆਉਂਦਾ ਉਹਨੂੰ ਉਹੋ ਜਿਹੀ ਕੋਈ ਜੋਬ ਹੁੰਦੀ ਉਹੀ ਨਹੀਂ ਮਿਲਣੀ ਉਹਨੂੰ ਹਾਂਜੀ ਤੇ ਉਹਦਾ ਪੁਲਿਸ ਦੇ ਵਿੱਚ ਜਿਹੜਾ ਕ੍ਰਿਮੀਨਲ ਰੈਕਡ ਆ ਸੋ ਇਹ ਥੋੜੇ ਜਿਹਾ ਸੋਚ ਕੇ ਗੱਲ ਕਰਨੀ ਚਾਹੀਦੀ ਆ ਵੀ ਹਾਂ ਵੀ ਬੰਦੇ ਨੇ ਜਿਹੜਾ ਗਲਤ ਕੰਮ ਕੀਤਾ ਉਹਦੇ ਅਸੀਂ ਦੱਸ ਰਹੇ ਹਾਂ ਵੀ ਸ਼ਰੇਆਮ ਹੁਣ ਮੈਂ ਇੱਥੇ ਤੁਰਿਆ ਜਾਂਦਾ ਕਈ ਵਾਰ ਦੇਖਿਆ ਬੰਦੇ ਬੜੀ ਸ਼ੇਕੀ ਦੇ ਨਾਲ ਸਟਾਪ ਸਾਈਨ ਜਿਹੜਾ ਆ ਵੀ ਜਾਣ ਕੇ ਨੀ ਰੋਕਦੇ ਵੀ ਮੈਂ ਖਰੇ ਕੀ ਚੀਜ਼ ਆ ਹਾਂਜੀ ਤੇ ਜੇ ਅੱਗੇ ਥੋੜਾ ਜਿਹਾ ਸਟਾਪ ਸਾਈਨ ਤੋਂ ਕਿਸੇ ਦੇ ਨਿਆਣਾ ਕੋਈ ਸਾਈਕਲ ਚਲਾਉਂਦਾ ਹੋਵੇ ਜਾਂ ਕੁਛ ਇੱਦਾਂ ਉਹਦੇ ਚ ਵੱਜੇ ਤੇ ਕੋਲ ਵਿਟਨੈਸ ਹੋਣੀ ਚਾਹੀਦੀ ਉਹ ਬੰਦਾ ਦੀ ਤੇ ਫਿਰ ਲਾਈਫ ਸਟਾਪ ਸਾਈਨ ਦੇ ਨਾਂ ਰੋਕਣ ਤੇ ਹੋ ਗਈ ਕਿ ਨਹੀਂ ਖਰਾਬ ਨਾ ਛੋਟੀ ਜਿਹੀ ਸ਼ੇਖੀ ਮਾਰਦਿਆਂ ਹੋਇਆ
ਜੀ
ਸਾਡੇ ਦੇਖੋ ਹੁਣ ਸਾਡੇ ਜਿੱਦਾਂ ਤੁਸੀਂ ਕਹਿੰਦੇ ਆ ਵੀ ਕਹਿੰਦੇ ਸਾਡੀ ਕੌਮ ਸੀਗੀ ਚੰਗੀ ਔਰ ਚੰਗੀ ਦੇ ਜਿਹੜੇ ਨਾ ਇਹਦੇ ਅੰਸ਼ ਹੈਗੇ ਆ ਪਰ ਉਹ ਜਿਹੜੇ ਆ ਉਹਨਾਂ ਨੂੰ ਕੀਤਾ ਆ ਅੱਖੋਂ ਪਰੇ ਕਰਕੇ ਤੇ ਸ਼ੇਖੀ ਵਾਲਾ ਤੇ ਸਟੈਟਸ ਵਾਲਾ ਮਾਹੌਲ ਬਣਿਆ ਹੋਇਆ ਆ ਹਾਂਜੀ
ਫੁਕਰੇ ਬਣਾਤੇ
ਜੀ ਉਹ ਜਿਹੜਾ
ਆ ਉਹ ਫੁਕਰੇ ਬਣਾਤੇ ਹਾਂ ਚਲੋ ਵੀ ਅਸੀਂ PhD ਕਰ ਲਈ ਫੁਕਰੋਲੋਜੀ ਦੇ ਵਿੱਚ PhD ਕਰੀ ਫਿਰਦੇ ਜੀ
ਪਹਿਲੋ ਕੋਈ ਕੋਈ ਹੁੰਦਾ ਸੀਗਾ ਤੇ ਉਹਨੂੰ ਜਿਹੜੀ ਸੋਸਾਇਟੀ ਹੁਣ ਸਾਡੇ ਕਾਲਜਾਂ ਦੇ ਵਿੱਚ ਤੱਕ ਮੁੰਡੇ ਪਹੁੰਚਦੇ ਉਹ ਆਊਟਕਾਸਟ ਹੀ ਹੋ ਜਾਂਦਾ ਸੀ, ਉਹ ਉਸ ਕਲਾਸ ਦੇ ਵਿੱਚ ਰਲ ਹੀ ਨਹੀਂ ਸੀ ਸਕਦਾ ਜਦੋਂ ਤੱਕ ਉਹਦੇ ਚ ਫੁਕਰਾਪਣ ਸੀ। ਹਾਂਜੀ, ਇਹ ਇੰਨਾ ਬਹੁਤ ਵੱਡਾ ਡਿਫਰੈਂਸ ਹੁੰਦਾ ਸੀ ਜਦੋਂ ਬੰਦਾ ਯੂਨੀਵਰਸਿਟੀ ਕਾਲਜ ਲੈਵਲ ਤੇ ਪਹੁੰਚ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਸੀ ਵੀ ਜਿੱਥੇ ਜਸ ਬੰਦੇ ਖੜੇ ਆ ਨਾ ਜੈਂਟ ਪਰਸਨ, ਉੱਥੇ ਮੇਰੀ ਫੁਕਰ ਪੁਣੀ ਨਹੀਂ ਚੱਲਣੀ। ਚਲੋ ਸ਼ੁਗਰ ਸ਼ੁਗਰ ਤਾਂ ਵੱਖਰੀ ਗੱਲ ਹੈ, ਪਰ ਫੁਕਰ ਪੁਣਾ ਨਹੀਂ ਚੱਲੂਗਾ। ਸੋ ਇਹ ਗੱਲ ਆ, ਇਹ ਸੋਸਾਇਟੀ ਦੇ ਵਿੱਚ ਅਪ ਐਂਡ ਡਾਊਨ ਜਿਹੜਾ ਹੁਣ ਇਸ ਵੇਲੇ ਡਾਊਨ, ਇਹਦੇ ਚ ਸੋਸ਼ਲ ਮੀਡੀਆ ਨੇ ਤਾਂ ਬਿਲਕੁਲ ਹੀ ਜਿੱਦਾਂ
ਬੇੜਾ ਗਰਕ ਕਰਤਾ ਜੀ। ਅਸਲ ਚ ਕੀ ਹੈ ਕਿ ਸਾਡੀਆਂ ਸਭਿਆਚਾਰਕ ਸਟੇਜਾਂ ਤੋਂ ਲੈ ਕੇ ਸਾਡੀਆਂ ਧਾਰਮਿਕ ਸਟੇਜਾਂ ਨੇ ਵੀ ਸਾਡੀ ਕੌਮ ਨੂੰ ਫੁਕਰੇ ਬਣਾਉਣ ਦੇ ਵਿੱਚ ਬਰਾਬਰ ਦਾ ਯੋਗਦਾਨ ਪਾਇਆ।
ਮਤਲਬ ਉਹਨਾਂ ਨੇ ਕੋਈ ਵਧੀਆ ਸੇਧ ਨਹੀਂ ਦਿੱਤੀ, ਜਿਹੜੇ ਉੱਤੇ ਬੁਲਾਰੇ ਹੁੰਦੇ ਉਹਨਾਂ ਨੇ ਤਾਂ ਇੱਕ ਹੀ ਕੰਮ ਕਰਨਾ ਹੁੰਦਾ, ਜਿੱਦਾਂ ਬੰਦਾ ਕੋਈ ਭੁੱਲਿਆ ਉਹਨੂੰ ਰਾਏ ਪਾਉਣ ਦੀ ਲੋੜ ਹੁੰਦੀ ਆ, ਉਹਨਾਂ ਨੂੰ ਤਾਂ ਸਿਰਫ ਸੇਧ ਦੇਣ ਦੀ ਲੋੜ ਆ ਵੀ ਆਹ ਤੁਹਾਡੀ ਸੇਧ ਆ। ਹਾਂਜੀ, ਜਾਏ ਕਿ ਉਹਨਾਂ ਨੂੰ ਹੋਰ ਕਿਸੇ ਚੀਜ਼ ਤੋਂ ਇੰਡੋਕਟ੍ਰਿਨੇਟ ਕਰਨ। ਤੇ ਬਾਕੀ ਰਾਣਾ ਜੀ ਵੇਖੋ, ਜਿਹੜਾ ਇੱਥੇ ਕਾਨੂੰਨ ਦੀ ਵਿਵਸਥਾ ਆ ਇਹਦੇ ਵਿੱਚ ਤੇ ਬਕਾਇਦਾ ਸੁਧਾਰ ਹੋਣ ਦੀ ਲੋੜ ਆ, ਜਿਵੇਂ ਹੋਮ ਇਨਵੇਸ਼ਨ ਜਿਹੜਾ ਆ ਇਹਦੇ ਤੇ ਇਹ ਬੜਾ ਇੱਕ ਕੰਟਰੋਵਰਸ਼ੀਅਲ ਜਿਹਾ ਸਬਜੈਕਟ ਹੈ ਕਿ ਜੇ ਵਾਕਈ ਤੁਹਾਡੇ ਘਰ ਚ ਕੋਈ ਆ ਹੀ ਵੜਿਆ ਤੇ ਉਹਦੇ ਤੇ ਤੁਸੀਂ ਐਕਸੈਸਿਵ ਫੋਰਸ ਕਿੰਨੀ ਕੁ ਯੂਜ਼ ਕਰਦੇ ਆ, ਇਹ ਤੇ ਰਹਿੰਦਾ ਹੈ ਫੰਡਾਮੈਂਟਲ ਆਫ ਜਿਹੜਾ ਜੂਰਿਸਪ੍ਰੂਡੈਂਸ ਆ।
ਹੁਣ ਜਿਹੜਾ ਰੀਜ਼ਨੇਬਲ ਫੋਰਸ ਦੀ ਗੱਲ ਕਰਦੇ ਆ ਨਾ, ਉਹਦਾ ਕੀ ਮੀਟਰ ਹੋਵੇ ਨਾ ਉੱਥੇ? ਹੁਣ ਤੁਸੀਂ ਕੀ ਲੱਖਣ ਲਾਓਗੇ ਵੀ ਅਗਲਾ ਕਿਹੋ ਜਿਹਾ ਹਥਿਆਰ ਲੈ ਕੇ ਆਇਆ? ਤੁਸੀਂ ਜੇ ਕੋਈ ਬੰਦਾ, ਚਾਹੇ ਉਹਦੇ ਕੋਲ ਚਾਕੂ ਆ, ਚਾਹੇ ਉਹਦੇ ਕੋਲ ਕੋਈ ਪਿਸਤੌਲ ਆ, ਚਾਹੇ ਕੋਈ ਹੋਰ ਆ, ਤੁਸੀਂ ਵੇਟ ਕਰੋਗੇ ਪਹਿਲਾਂ ਉਹ ਇਸਤੇਮਾਲ ਕਰੇ ਤੇ ਫੇਰ ਮੈਂ ਉਹ ਤੇ ਰੀਜ਼ਨੇਬਲ ਫੋਰਸ ਜਿਹੜੀ ਹੈ ਜੀ ਉਹ ਅਪਲਾਈ ਕਰਨੀ ਹੈ? ਤਾਂ ਤੁਸੀਂ ਉਹਦੀ ਆਰਤੀ ਥੋੜੋ ਕਰੋਗੇ? ਹੁਣ ਜਾਂ ਤੁਸੀਂ ਹਾਏ ਮਰ ਗਏ ਮਾਰ ਸਿੱਟੇ ਚੀਕਾਂ ਮਾਰੋਗੇ ਤੇ ਜਾਂ ਤੁਸੀਂ ਮੋਹਰੇ ਫਿਰ ਰਿਟੈਲੀਏਟ ਕਰੋਗੇ।
ਇਹੋ ਹੀ ਗੱਲ ਹੈ ਨਾ, ਇਹੋ ਹੀ ਗੱਲ ਐਕਸਪਲੇਨ ਕਰਨ ਦੀ ਲੋੜ ਹੁੰਦੀ ਹੈ ਜੱਜ ਸਾਹਿਬ ਕੋਲ ਕਿ ਮੈਂ ਉਹਦੀਆਂ ਲੱਤਾਂ ਕਿਉਂ ਭੰਨੀਆਂ, ਤੇ ਜੱਜ ਸਾਹਿਬ ਨੂੰ ਪਤਾ ਲੱਗੇ ਕਿ ਵਾਕਈ ਭੰਨੇ ਬਣਾ ਇਹਦਾ ਸਰਦਾ ਨਹੀਂ ਸੀ, ਜਾਂ ਇਹ ਹੋਵੇ ਬੰਦਾ ਵਾਕਈ ਵੀਕ ਸੀ। ਤੇ ਤੁਸੀਂ ਜਿਹੜਾ ਇੱਕ ਸਿਟੀਜ਼ਨ ਅਰੈਸਟ ਦਾ ਮਤਲਬ ਹੁੰਦਾ, ਤੁਸੀਂ ਕਿਸੇ ਬੰਦੇ ਨੂੰ ਐਜ਼ ਏ ਸਿਟੀਜ਼ਨ ਅਰੈਸਟ ਕਰ ਸਕਦੇ ਆ, ਜਦੋਂ ਪੁਲਿਸ ਆਉਂਦੀ ਤੁਸੀਂ ਉਹਨੂੰ ਡਿਟੇਨ ਕਰ ਸਕਦੇ ਆ। ਪਰ ਜੇ ਤੁਸੀਂ ਹੁਣ ਤੁਹਾਡੀ ਕੋਲ ਪਾਵਰ ਪੂਰੀ ਆ ਉਹਦੇ ਹੋਣ ਦੇ ਬਾਵਜੂਦ ਵੀ ਉਸ ਨੂੰ ਕੁੱਟੀ ਜਾਂਦੀਆਂ ਲੱਤਾਂ ਹੀ ਤੋੜ ਦਿਓ, ਫਿਰ ਤਾਂ ਜੱਜ ਕਹੇਗਾ ਵੀ ਉਹ ਬੰਦਾ ਤੇ ਪਹਿਲੇ ਤੂੰ ਧਾ ਲਿਆ ਸੀ ਤੇ ਹੁਣ ਤੈਨੂੰ ਕੀ ਲੋੜ ਪਈ ਸੀ ਉਹਦਾ ਸਿਰ ਭੰਨਣ ਦੀ ਉੱਥੇ? ਸੋ ਇਹ ਥੋੜਾ ਜਿਹਾ ਫਿਰ ਕਾਨੂੰਨ ਦੇ ਸਾਹਮਣੇ ਜਿਹੜੀ ਆ ਇਹਨੂੰ ਵੇਖਣਾ ਪੈਂਦਾ ਨਾ। ਹੁਣ ਜੇ ਸਾਨੂੰ ਇਜਾਜ਼ਤ ਮਿਲ ਜਾਵੇ ਜਿਹੜਾ ਸਾਡੇ ਘਰ ਦੇ ਪਿੱਛੇ ਫਿਰਦਾ ਹੋਵੇ ਜਦੋਂ ਮਰਜ਼ੀ ਭੁੰਦੇ ਜਿਹੜਾ ਮੈਂ ਦੇ ਨਹੀਂ, ਉੱਥੇ ਗੱਲ ਆ ਗਈ ਨਾ ਵੀ ਮੇਰੇ ਕੋਲ ਹੁਣ ਕਾਰ ਆ, ਕਾਰ ਹੋਣ ਦਾ ਮਤਲਬ ਇਹ ਮੈਂ ਜਿਹਦੇ ਮਰਜ਼ੀ ਉੱਤੇ ਚੜਾ ਦੇਵਾਂ, ਵੈਪਨ ਮੇਰੇ ਕੋਲ ਲਾਇਸੈਂਸ ਹੈਗਾ, ਇਹਦਾ ਮਤਲਬ ਇਹ ਮੈਂ ਜਿਹੜਾ ਘਰ ਦੇ
ਪਿੱਛੇ ਮਾਰਦਾ। ਮੈਨੂੰ ਗੱਲ ਚਿੱਤੇ ਆ ਗਈ ਮੇਰੇ ਨਾਲ, ਦੂਜੇ ਪਾਸੇ ਵੈਸੇ ਪਰਮਜੀਤ ਬਿਰਦੀ ਹੋਰੀ ਵੀ ਉਹਨਾਂ ਦੀ ਲਾਈਨ ਵੀ ਹੋਲਡ ਤੇ ਆ। ਸਾਡੇ ਨਾ ਉਹ ਸੁਣਾਉਂਦੇ ਹੁੰਦੇ, ਮੇਰੇ ਸਹੁਰਿਆਂ ਦੇ ਪਿੰਡ ਦੀ ਗੱਲ ਆ, ਉਹ ਸੁਣਾਉਂਦੇ ਹੁੰਦੇ ਭਈ ਉਹ ਕਿਤੇ ਮੱਝ ਸੂਣ ਵਾਲੀ ਸੀਗੀ ਤੇ ਰਾਤ ਨੂੰ ਬਜ਼ੁਰਗ ਜਿਹੜਾ ਸੀਗਾ ਜੀ ਉਹ ਰਾਖੀ ਵਾਲਾ ਵੀ ਜੇ ਕਿਤੇ ਮੱਝ ਸੂ ਪੀ ਕਿਤੇ ਕੁੱਤੇ ਜਿਹੜੇ ਆ ਉਹ ਕਟੜੂ ਵਛੜੂ ਨੂੰ ਤੰਗ ਨਾ ਕਰਨ, ਤੇ ਉਹ ਕਿਤੇ ਉਹਨਾਂ ਨੂੰ ਕਿਤੇ ਅੱਖ ਲੱਗ ਗਈ ਮਾੜੀ ਜੀ ਤੇ ਮੱਝ ਸੂ ਪਈ ਤੇ ਉਹ ਤੋਂ ਬਾਅਦ ਕਟਾ ਜਿਹੜਾ ਸੀਗਾ ਜੀ ਉਹ ਤੁਰਨ ਫਿਰਨ ਵੀ ਲੱਭ ਗਿਆ। ਤਕਰੀਬਨ ਅੱਧੇ ਪੌਣੇ ਘੰਟੇ ਤੱਕ ਉਹ ਵਿਚਾਰਾ ਤੁਰਨ ਫਿਰਨ ਜੋਗਾ ਹੋ ਜਾਂਦਾ ਹੁੰਦਾ। ਹਾਂਜੀ, ਉਹ ਜਦੋਂ ਦੁਬਾਰਾ ਉਹਦੀ ਅੱਖ ਖੁੱਲੀ ਤੇ ਉਹਨੇ ਇਹ ਨੀ ਦੇਖ ਹੋਇਆ ਵੀ ਉਹ ਕੋਈ ਘਟਾ ਨਾ, ਉਹਨੇ ਸੋਚਿਆ ਵੀ ਯਾਰ ਕੁੱਤੇ ਪੈ ਗਏ ਤੇ ਉਹਨੇ ਬਸ ਉੱਥੇ ਅੱਬੜਵਾਏ ਨੇ ਉੱਠ ਗਏ ਤੇ ਕਟਾ ਟਾ ਲਿਆ। ਇਹ ਗੱਲ ਕਹੀਏ ਵੀ ਜਿਹੜਾ ਬੰਦਾ ਨੀਂਦ ਵਿੱਚ 2:30 ਵਜੇ ਰਾਤ ਨੂੰ ਸੁੱਤਾ ਪਿਆ, ਹਾਂਜੀ, ਤੇ ਉਹ ਕਿੱਥੋਂ ਰੀਜਨੇਬਲ ਫੋਰਸ ਜਿਹੜੀ ਹੈ ਜੀ ਉਹਦਾ ਮੀਟਰ ਲੈ ਕੇ ਬੈਠੂਗਾ? ਜੇ ਕੋਈ ਮੂਹਰੇ ਆ ਗਿਆ ਤਾਂ ਉਹਨੇ ਬੰਦੇ ਨੇ ਤਾਂ ਫਿਰ ਜਵਾਲਾਂ ਧਰਨੇ।
ਉਹ ਤਾਂ ਜਿਹੜਾ ਜੱਜ ਹੁੰਦਾ ਨਾ ਉਹ ਬਿਲਕੁਲ ਇਹੋ ਹੀ ਵੇਖਦਾ ਹੁੰਦਾ ਵੀ ਜਿਹੜਾ ਬੰਦਾ ਬੜੀ ਜੈਨੂਇਨ ਗੱਲ ਕਰ ਰਿਹਾ। ਮੈਂ ਜੀ ਅੱਬੜਵਾਏ ਸਰ ਜੀ ਉੱਠਿਆ, ਮੈਨੂੰ ਨੀ ਪਤਾ ਚੋਰ ਸੀ ਕਿ ਸਾਹ ਸੀ ਭਾਵੇਂ ਬੰਦਾ ਰਾਹ ਪੁੱਛਣਾ ਹੋਵੇ, ਮੈਂ ਅੱਬੜਵਾਏ ਚੋਂ ਸੋਟਾ ਮਾਰਦਾ। ਜੱਜ ਨੂੰ ਹੀ ਪਤਾ, ਉਹਨੂੰ ਪਤਾ ਇਹ ਜਿਹੜੀ ਇਹ ਹਿਊਮਨ ਨੇਚਰ ਹੈ ਤਾਂ ਗਲਤੀ ਹੋ ਗਈ ਇਸ ਵਰਗੇ
ਤੋਂ।
ਪਰ ਸਿਆਪਾ ਇਹ ਹੈ ਨਾ ਵੀ ਇੱਥੇ ਉਹ ਚਾਰਜ ਕਰਨਾ ਵਿਦਆਊਟ ਜਿਹੜਾ ਡੂ ਪ੍ਰੋਸੈਸ ਹੁੰਦਾ ਚਾਰਜਿੰਗ ਤੋਂ ਪਹਿਲਾਂ ਉਹ ਨੀ ਹੋ ਰਿਹਾ। ਵੈਸੇ ਉਹ ਹੁਣ ਬੰਦਾ ਪੈਸੇ ਲਾ ਕੇ ਆਪਣਾ ਸੱਚ
ਦੱਸ
ਤਾਂ ਹੀ ਉਹ ਪਾਰ ਗਊ।
ਇਹ ਤਬਦੀਲੀ ਹੋਣੀ ਚਾਹੀਦੀ ਹੈ ਬਿਰਦ ਸਾਹਿਬ ਜੀ।
ਰਾਣਾ ਜੀ ਤੁਹਾਨੂੰ ਤੁਹਾਡੇ ਸਾਰੇ ਸੁੱਤਰ ਨੂੰ ਜੀ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਤੁਹਾਡੀ ਗੱਲ ਵਾਹਵਾ ਲੰਬੀ ਹੋ ਗਈ ਜੀ ਬਲਵਿੰਦਰ ਜੀ ਨਾਲ, ਤੇ ਮੈਂ ਇੰਨਾ ਚਿਰ ਸੋਚੀ ਜਾਂਦਾ ਸੀਗਾ ਪੱਲਾ ਜੀ ਬਾਰੇ। ਤੁਸੀਂ ਤਾਂ ਜਾਣਦੇ ਆ ਜੀ ਮੇਰੀ ਉਹਨਾਂ ਦਾ ਬਹੁਤ ਨੇੜ ਦੀ ਸਾਂਝ ਰਹੀ ਹੈ, 5-7 ਸਾਲ ਉਹਨਾਂ ਨਾਲ ਗੁਜ਼ਾਰੇ ਇਕੱਠੇ ਪੀਏ ਵਿੱਚ, ਤੇ ਮੈਨੂੰ ਪਹਿਲੀ ਵਾਰ ਉਹ ਸਟੇਜ ਤੇ ਚੜ੍ਹਨ ਵਾਲੇ ਵੀ ਉਹੀ ਸੀਗੇ ਜੀ। ਮੈਨੂੰ ਮਾੜਾ ਪਤਾ ਲੱਗਾ ਵੀ ਬੰਦਾ ਮਾੜਾ ਮੋਟਾ ਕਾਬ ਜਾ ਲੈਂਦਾ, ਤੇ ਉਹਨਾਂ ਨੇ ਖੜਾ ਛੱਡਿਆ ਜੀ ਮੇਰਾ। ਮੈਂ ਨਵਾਂ ਨਵਾਂ ਸੀ, ਡਰਦਾ ਵੀ ਸੀਗਾ ਜੀ, ਤੇ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਹਿੰਦੇ ਹੁੰਦੇ ਆ ਮੈਂਟਰਸ਼ਿਪ ਕੀਤੀ, ਜਿਸ ਤਰੀਕੇ ਨਾਲ ਉਹਨਾਂ ਨੇ ਸਪੋਰਟ ਕੀਤੀ, ਉਦੋਂ ਬਾਅਦ ਵੀ ਹੁਣ ਤੱਕ ਵੀ ਉਹਨਾਂ ਨੇ ਬਾਹਰ ਇੱਦਾਂ ਰਿਹਾ ਜੀ। ਹੁਣ ਜਦੋਂ ਕੈਨੇਡਾ ਇੱਕ ਦੋ ਵਾਰ ਆਏ ਤੇ ਮੈਨੂੰ ਉਹ ਕਹਿਣ ਲੱਗ ਕਹਿੰਦੇ ਹੁੰਦੇ ਸੀ ਮਤਲਬ ਬਿਰਦੀ ਸਾਹਿਬ, ਮੈਂ ਕਿਹਾ ਭਾਜੀ ਮੈਂ ਛੋਟਾ ਭਰਾ ਤੁਹਾਡਾ, ਤੁਸੀਂ ਇੱਦਾਂ ਕਰਦੇ ਉਹ ਆਦਤ ਹੁੰਦੀ ਨਾ ਉਹਨੇ ਮੁਖੌਲੀ ਵਾਲੇ, ਉਹ ਨਹੀਂ ਤੁਸੀਂ ਹੁਣ ਕੈਨੇਡਾ ਵਾਲੇ ਹੋਏ, ਕੈਨੇਡਾ ਵਾਲੇ ਸਾਹ ਵੀ ਹੁੰਦੇ ਆ ਤੇ ਮਤਲਬ ਵਧੀਆ ਬੰਦੇ ਸੀ ਜੀ, ਜਿੰਨਾ ਕੁ ਉਹਨਾਂ ਨੇ ਬੜੇ ਕਲਾਕਾਰ ਉਹਨਾਂ ਨੇ ਛੰਡ ਕੇ ਸਮਝਾ ਕੇ ਬਹੁਤ ਕੁਛ ਐਸਟੈਬਲਿਸ਼ ਕੀਤਾ ਜੀ। ਈਵਨ ਕਿ ਹੁਣ ਤਾਂ ਚਲੋ ਉਹ ਕਲਾਕਾਰ ਆਪ ਵੀ ਵੱਡੇ ਵੱਡੇ ਕਹਿਣ ਲੱਗ ਗਏ ਵੀ ਭਾਈ ਸਾਨੂੰ ਕਿਵੇਂ ਸਮਝਾਉਂਦੇ ਹੁੰਦੇ, ਕੀ ਕਰਦੇ ਹੁੰਦੇ ਸੀ
ਜੀ।
ਇਹੋ ਜਿਹਾ ਬੰਦੇ ਦਾ ਜਾਣਾ ਨਾ ਜੀ, ਆਮ ਲੋਕਾਂ ਤੋਂ ਚਲੋ ਜਿਹੜੇ ਹੁਣ ਫੈਨ ਉਹਨੂੰ ਦੁਖੀ ਕਰਦਾ, ਹੁਣ ਜਿਹੜੇ ਸਾਡੇ ਵਰਗੇ ਹੋਰ ਵੀ ਮਿੱਤਰ ਪਿਆਰੇ ਜਿਹਨਾਂ ਨਾਲ ਵਿਚਰੇ ਆ, ਉਹ ਸਾਡੇ ਵਾਸਤੇ ਤਾਂ ਬਹੁਤ ਸੱਚੀ ਬਹੁਤ ਵੱਡਾ ਘਾਟਾ ਪਿਆ ਜੀ, ਇਹ ਚ ਕੋਈ ਦੋ ਰਾਏ ਨੀ ਹੈਗੀਆਂ। ਤੇ ਉਹਨਾਂ ਦੇ ਨਾ ਪੜ੍ਹਾਈ ਬਾਰੇ ਬੜੇ ਲੋਕਾਂ ਨੂੰ ਵਹਿਮ ਹੈਗਾ ਵੀ ਭਾਈ ਉਹ ਐਮਐਸਸੀ ਕੀਤੀ ਹੋਣੀ ਕੁਛ ਕੀਤਾ, ਉਹ ਭਾਜੀ ਉਹ ਪੀਐਚਡੀ ਸੀਗਾ ਜੀ, ਡਾਕਟਰ ਸੀਗੇ, ਐਕਸਟੈਂਸ਼ਨ ਡਿਪਾਰਟਮੈਂਟ ਬਹੁਤ ਵੱਡਾ ਡਿਪਾਰਟਮੈਂਟ ਆ ਯੂਨੀਵਰਸਿਟੀ ਦਾ, ਜਿਹੜਾ ਪਸਾਰ ਸਿੱਖਿਆ ਵਿਭਾਗ ਜਿਹਨੂੰ ਕਹਿੰਦੇ ਆ
ਜੀ,
ਮਤਲਬ ਜਿਹੜੀ ਟੈਕਨੋਲੋਜੀ ਯੂਨੀਵਰਸਿਟੀ ਪੈਦਾ ਕਰਦੀ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣਾ, ਉਹਦੇ ਬਾਅਦ ਸਾਧਨ ਇਕੱਠੇ ਕਰਨੇ ਵੀ ਕਿਵੇਂ ਲੋਕਾਂ ਤੱਕ ਗੱਲ ਪਹੁੰਚਾਉਣੀ, ਉਹਦੇ ਉਹ ਉਸ ਡਿਪਾਰਟਮੈਂਟ ਦੇ ਹੈੱਡ ਵੀ ਰਹੇ ਆ ਜੀ, ਨਾਲ ਦੀ ਨਾਲ ਪੜ੍ਹਾਈ ਕਰਨੀ, ਨਾਲ ਦੀ ਨਾਲ ਮੁੜ ਕੇ ਪ੍ਰੋਫੈਸਰ ਵੀ ਰਹਿਣਾ ਤੇ ਹੈੱਡ ਵੀ ਰਹਿਣਾ, ਨਾਲ ਦੀ ਨਾਲ ਫਿਲਮਾਂ ਵਿੱਚੋਂ ਵੀ ਟਾਈਮ ਕੱਢਣਾ। ਤੁਸੀਂ ਅੰਦਾਜ਼ਾ ਲਾਓ ਜੀ ਕਿੰਨੀ ਕੁ ਬੰਦੇ ਨੇ ਕਿੰਨਾ ਕੁ ਸਮਾਂ ਕਿਵੇਂ ਮੈਨੇਜ ਕਰਕੇ ਕਿਵੇਂ ਕੁਛ ਕਰਦੇ ਹੋਣੇ
ਜੀ,
ਤੇ ਜਦੋਂ ਦੇ ਉਹ ਬਿਮਾਰ ਹੋਏ ਉਦੋਂ ਤੋਂ ਲੈ ਕੇ ਉਹ ਥੋੜਾ ਜ਼ਿਆਦਾ ਇਸ ਕੰਮ ਨੂੰ ਧਿਆਨ ਰੱਖੀ, ਸਿਹਤ ਵੀ ਧਿਆਨ ਰੱਖਣੀ ਹੈ
ਜੀ।
ਪਰ ਹੁਣ ਪਿਛਲੇ ਦਿਨਾਂ ਤੋਂ ਤੁਸੀਂ ਦੱਸ ਦਿੱਤਾ ਸਾਰਾ ਡਿਟੇਲ ਜੀ
ਜੀ ਜੀ,
ਜਦੋਂ ਇੱਥੇ ਵੀ ਤੁਹਾਨੂੰ ਯਾਦ ਹੈ ਜਦੋਂ ਆਪਣੇ ਬਾਈ ਜਿੱਥੇ ਜਦੋਂ ਆਏ ਸੀ ਨਾ ਜੀ, ਉਦੋਂ ਵੀ ਸਿਹਤ ਵੱਲੋਂ ਥੋੜੇ ਖਰਾਬ ਸੀਗਾ ਕੰਮ ਉਹਨਾਂ ਦਾ, ਪਰ ਉਦੋਂ ਵੀ ਉਹ ਤੁਰੇ ਫਿਰਦੇ ਸੀ, ਉਹ ਤਾਂ ਕਦੋਂ ਕਰਕੇ ਨਹੀਂ ਯਾਰ ਮੈਂ ਜਿਹੜਾ ਕੰਮ ਕਰਾਂ ਉਹ ਤਾਂ ਕਰਨਾ ਜੀ
ਜੀ ਜੀ,
ਵੈਰੀ ਵੈਰੀ ਸੈਡ ਆ, ਵੈਰੀ ਸੈਡ ਆ। ਮੈਂ ਤਾਂ ਫੇਰਦਾ ਜੀ ਸੱਚੀ ਗੱਲ, ਮੈਂ ਘਰੇ ਬੈਠਾ ਉਹੀ ਉਹਨਾਂ ਦੀ ਪੁਰਾਣੀਆਂ ਯਾਦਾਂ, ਪੁਰਾਣੀਆਂ ਫੋਟੋਆਂ, ਬੜਾ ਕੁਛ ਰੋਲੀ ਰੋਲੀ ਕਰਨੀ, ਉੱਥੇ ਇੰਡੀਆ ਵੀ ਦੋ ਤਿੰਨ ਵਾਰ ਗੱਲ ਹੋਈ ਹੈ
ਜੀ,
ਤੇ ਇਟਸ ਰੀਲੀ ਸੈਡ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਅਫਸੋਸ ਹੈ ਜੀ, ਮਿਹਰਬਾਨੀ,
ਥੈਂਕ ਯੂ ਜੀ।
ਇਸ ਵੇਲੇ ਆਪਣੇ ਨਾਲ ਗੁਰਜੋਤ ਸਿੰਘ ਹੋਰੀ ਨੇ ਤੇ ਬੈਕ ਟੂ ਸਕੂਲ ਸਟੂਡੈਂਟ ਜਿਹੜੇ ਜੀ ਉਹ ਜਾਣ ਨੂੰ ਤਿਆਰ ਨੇ, ਔਰ ਇੱਕ ਸੈਮੀਨਾਰ ਜਿਹੜਾ ਜੀ ਉਹ ਲਗਵਾਇਆ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਆਪਾਂ ਇਹਨਾਂ ਤੋਂ ਹਾਸਲ ਕਰਦੇ ਹਾਂ। ਗੁਰਜੋਤ ਜੀ ਆਇਆਂ ਨੂੰ ਸਵਾਗਤ ਹੈ,
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਦਿਓ ਜਾਣਕਾਰੀ ਜੀ ਸੈਮੀਨਾਰ ਬਾਰੇ।
ਹਾਂਜੀ, ਆਹ ਆਪਣੇ ਕਮਿੰਗ ਸੰਡੇ ਜਿਹੜਾ ਹੁਣ ਐਤਵਾਰ ਆ ਰਿਹਾ ਜੀ,
ਜੀ
ਉਸ ਦਿਨ 1 ਵਜੇ ਤੋਂ 3 ਵਜੇ ਤੱਕ ਸੈਮੀਨਾਰ ਹੋ ਰਿਹਾ। ਇਹ ਸੈਮੀਨਾਰ ਹੈਗਾ ਜਿਵੇਂ ਪ੍ਰਪੇਰਿੰਗ ਫਾਰ ਹਾਈ ਸਕੂਲ, ਜਿਹੜਾ ਹੁਣ ਹਾਈ ਸਕੂਲ ਦੇ ਵਿੱਚ ਬੱਚਿਆਂ ਨੇ ਜਾਣਾ, ਉੱਥੇ ਮਾਹੌਲ ਟੋਟਲੀ ਡਿਫਰੈਂਟ ਹੋ ਜਾਂਦਾ, ਉਹਦੇ ਲਈ ਬੱਚਿਆਂ ਨੂੰ ਵੀ ਪਹਿਲਾਂ ਅਵੇਅਰ ਕਰਨਾ ਜ਼ਰੂਰੀ ਆ ਤੇ ਮਾਪਿਆਂ ਨੂੰ ਵੀ ਅਵੇਅਰ ਕਰਨਾ ਜ਼ਰੂਰੀ ਆ, ਕਿਉਂਕਿ ਇਸ ਏਜ ਦੇ ਵਿੱਚ ਇੱਕ ਹਾਰਮੋਨ ਚੇਂਜਿਸ ਹੁੰਦੇ ਨੇ ਬਹੁਤ ਜ਼ਿਆਦਾ ਜ਼ਬਰਦਸਤ, ਤੇ ਉਹਨੇ ਉਹ ਆਪਾਂ ਨੇ ਕਿਵੇਂ ਟੈਕਲ ਕਰਨਾ ਉਹ ਚੀਜ਼ਾਂ ਨੂੰ, ਉਹਦੇ ਸੰਬੰਧ ਦੇ ਵਿੱਚ ਇੱਕ ਅਵੇਅਰਨੈਸ ਦਾ ਹੀ ਕੈਂਪ ਆ ਇਹ, ਤੇ ਉਹਦੇ ਵਿੱਚ ਜਿਹੜੇ ਸਪੀਕਰ ਨੇ ਸਾਡੇ ਕੋਲ ਜਿਵੇਂ ਸਰਜੈਂਟ ਅਮਰਜੀਤ ਸਿੰਘ ਕਾਲੋ ਇਹ ਆ ਰਹੇ ਨੇ, ਤੇ ਸਕੂਲ ਦੇ ਪ੍ਰਿੰਸੀਪਲ ਨੇ ਜਗਤਾਰ ਸਿੰਘ, ਇੱਕ ਮਨੀ ਸਿੰਘ ਨੇ ਜੀ ਆਪਣੇ, ਇੱਕ ਹਰਕੀਰਤ ਸਿੰਘ ਨੇ ਜਿਹੜੇ MBA ਫਾਰਮਰ ਕਾਲਜ ਟੀਚਰ ਵੀ ਨੇ ਉਹ, ਤੇ ਰਾਈਟ ਨਾਓ ਜਿਵੇਂ ਡਿਪਟੀ ਮੇਅਰ ਨੇ, ਉਹ ਆਪਣਾ ਵੀ ਐਕਸਪੀਰੀਅੰਸ ਸ਼ੇਅਰ ਕਰਨਗੇ ਕਿਉਂਕਿ ਉਹ ਇੱਥੇ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਨੇ, ਜਿਹੜੇ ਜਿਹੜੇ ਉਹਨਾਂ ਨੇ ਉਦੋਂ ਚੈਲੇਂਜਸ ਦੇਖੇ ਨੇ ਜਾਂ ਜੋ ਵੀ ਦਿੱਕਤਾਂ ਉਹਨਾਂ ਨੂੰ ਉਦੋਂ ਆਈਆਂ ਨੇ ਉਹਨਾਂ ਪ੍ਰਤੀ ਉਹ ਅਵੇਅਰ ਕਰਨਗੇ, ਤੇ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇ ਬੱਚੇ ਹਾਈ ਸਕੂਲ ਦੇ ਵਿੱਚ ਜਾ ਰਹੇ ਨੇ ਉਹਨਾਂ ਲਈ, ਤੇ ਜ਼ਰੂਰ ਮਾਪੇ ਵੀ ਆਉਣ ਤੇ ਬੱਚੇ ਵੀ ਆਉਣ। ਇਹਦਾ ਜਿਹੜਾ ਟਾਈਮਿੰਗ ਹੈਗੀ ਹੈ ਜੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਸੰਡੇ ਐਤਵਾਰ ਨੂੰ, ਲੂਇਸ ਆਰਵਰ ਸੀਨੀਅਰ ਸੈਕੰਡਰੀ ਸਕੂਲ ਆਏ ਫਾਦਰ ਟੋਬਨ ਤੇ ਬ੍ਰੈਮਲੀ ਦੇ ਇੰਟਰਸੈਕਸ਼ਨ ਤੇ ਪੈਂਦਾ ਜੀ ਸਕੂਲ ਇਹ, ਉਹਦੇ ਵਿੱਚ। ਤੇ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਜੀ 647-465-2800 ਤੇ, ਜਾਂ ਧਰਮਪਾਲ ਸੰਧੂ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ, ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇੱਕ ਵਾਰ ਫਿਰ ਸਵਾਗਤ ਦੋਸਤੋ ਰਾਜ ਕਾਰਪਟ ਐਂਡ ਫਲੋਰਿੰਗ ਬਾਰੇ ਆਪਾਂ ਗੱਲ ਕਰਦੇ ਹੁੰਦੇ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣਾ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਚਾਹੀਦੇ ਨੇ ਤਾਂ ਰਾਜ ਕਾਰਪਟ ਐਂਡ ਫਲੋਰਿੰਗ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ ਨੇ 416-953-6233 953-6233 ਤੇ ਸੰਪਰਕ ਕਰ ਸਕਦੇ ਹੋ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਿਓ ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਹੈ ਤੇ ਅਮਨਦੀਪ ਕਪਲਾ ਹੋਰਾਂ ਦਾ ਫੋਨ ਨੰਬਰ ਨੋਟ ਕਰੋ 905-456-2020 ਤੇ ਸੰਪਰਕ ਕਰ ਸਕਦੇ ਹੋ ਏਸ਼ੀਅਨ ਫੂਡ ਸੈਂਟਰ 11 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਵਧੀਆ ਗਰੋਸਰੀ ਖਰੀਦਣੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਜਿਹੜਾ ਜੀ 10 ਵੈਸਟ ਮੋਡ ਡਰਾਈਵ ਤੇ ਹੈ 416-740-3262 ਇਹਨਾਂ ਦਾ ਫੋਨ ਨੰਬਰ ਹੈ ਐਚ ਕੇ ਟਾਇਰ ਸੈਂਟਰ ਜੇ ਤੁਸੀਂ ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਜਾਂ ਫਿਰ ਉਹਨਾਂ ਦੀ ਮੁਰੰਮਤ ਕਰਵਾਉਣੀ ਹੈ ਤਾਂ ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ 647-4400 ਬੂਟਾ ਸਿੰਘ ਚਾਲ ਹੋਰਾਂ ਦਾ ਫੋਨ ਨੰਬਰ ਹੈ ਜੀ ਇਸ ਆਉਣ ਵਾਲੇ ਐਤਵਾਰ ਨੂੰ ਭਾਵ ਕੇ 24 ਤਰੀਕ ਨੂੰ ਐਮਪੀਪੀ ਹਰਦੀਪ ਗਰੇਵਾਲ ਹੋਰਾਂ ਵੱਲੋਂ ਐਨੂਅਲ ਕਮਿਊਨਿਟੀ ਬਾਰਬੇਕਿਊ ਜਿਹੜਾ ਸੀ ਉਹ ਕਰਵਾਇਆ ਜਾ ਰਿਹਾ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਐਤਵਾਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਮਾਈਕਲ ਮਰਫੀ ਪਾਰਕ ਬ੍ਰੈਂਪਟਨ ਦੇ ਵਿੱਚ ਇਹ ਕਮਿਊਨਿਟੀ ਬਾਰਬੇਕਿਊ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਕੋਈ ਵੀ ਤੁਸੀਂ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੁਸੀਂ ਹਰਦੀਪ ਗਰੇਵਾਲ ਹੋਰਾਂ ਦੇ ਆਫਿਸ ਦੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਆ ਸਾਡੇ ਕੋਲ ਬਹੁਤ ਸਾਰੇ ਜਿਹੜੇ ਕੁਆਲੀਫਾਈਡ ਬਾਇਰ ਨੇ ਜੀ ਜੇ ਤੁਸੀਂ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਘਰ ਵੇਚਣਾ ਚਾਹੁੰਦੇ ਹੋ ਤਾਂ ਭਾਵੇਂ ਮੇਰੇ ਨਾਲ ਸੰਪਰਕ ਕਰ ਲਓ ਜੀ 905-915-8484 ਬਰਾੜ ਸਾਹਿਬ ਦਾ ਫੋਨ ਨੰਬਰ 647-84-36 ਸਾਨੂੰ ਬਹੁਤ ਸਾਰੀਆਂ ਲਿਸਟਿੰਗਸ ਚਾਹੀਦੀਆਂ ਨੇ ਇਸ ਏਰੀਏ ਦੇ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਏਸੀਆਈ ਦਾ ਪ੍ਰੋਗਰਾਮ ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ ਆਓ ਪਸਤਿੰਦਰ ਸਰਤਾਜ ਹੋਰਾਂ ਦੇ ਇੱਕ ਵਧੀਆ ਗੀਤ ਦੇ ਨਾਲ ਵਿਦਿਆ ਲੈਂਦੇ ਹਾਂ ਕੱਲ ਨੂੰ ਸ਼ਨਿਚਰਵਾਰ ਹੈ ਜੀ ਤੇ ਸਰਦਾਰੀ ਟੀਵੀ ਤੁਸੀਂ ਹਫ਼ਤੇ ਦੇ 7 ਦਿਨ ਤੇ 24 ਘੰਟੇ ਆਨੰਦ ਮਾਣਦੇ ਹੋ ਔਰ ਇਸ ਤੋਂ ਇਲਾਵਾ ਵਿਜ਼ਨ ਟੈਲੀਵਿਜ਼ਨ ਦੇ ਉੱਪਰ ਵੀ ਤਕਰੀਬਨ 1.5 ਦਹਾਕੇ ਤੋਂ ਸਰਦਾਰੀ ਟੀਵੀ ਜਿਹੜਾ ਜੀ ਪ੍ਰਾਈਮ ਟਾਈਮ ਤੇ ਪੇਸ਼ ਕੀਤਾ ਜਾਂਦਾ ਔਰ ਸ਼ਾਮੀ 8:30 ਵਜੇ ਤੋਂ ਲੈ ਕੇ ਤੇ 9:30 ਤੱਕ ਤੁਸੀਂ ਵਿਜ਼ਨ ਟੀਵੀ ਤੇ ਦੇਖ ਸਕਦੇ ਹੋ ਸਰਦਾਰੀ ਟੀਵੀ ਔਰ ਇਸ ਤੋਂ ਇਲਾਵਾ ਸਰਦਾਰੀ ਟੀਵੀ ਜਿਹੜਾ ਜੀ ਉਹ 24 ਘੰਟੇ ਚੱਲਦਾ ਤੇ ਨਾਲ ਇਹ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਦੇਖ ਸਕਦੇ ਹੋ ਐਂਡਰਾਇਡ ਦੇ ਉੱਪਰ ਆਪਣਾ ਸਰਦਾਰੀ ਟੀਵੀ ਦਾ ਐਪ ਹੈ ਤੁਸੀਂ ਉਹ ਸਿੱਧਾ ਹੀ ਆਪਣੇ ਟੈਲੀਵਿਜ਼ਨ ਦੇ ਉੱਪਰ ਵੀ ਡਾਊਨਲੋਡ ਕਰ ਸਕਦੇ ਹੋ ਨਹੀਂ ਤਾਂ ਤੁਹਾਡੇ ਜਿਹੜੇ ਸਮਾਰਟਫੋਨਸ ਨੇ ਉਹਦੇ ਤੇ ਐਪਲ ਜਾਂ ਫਿਰ ਐਂਡਰਾਇਡ ਦੇ ਫੋਨ ਦੇ ਉੱਪਰ ਤੁਸੀਂ ਗੂਗਲ ਪਲੇ ਤੇ ਜਾ ਕੇ ਵੀ ਤੇ ਜਾਂ ਫਿਰ ਐਪਲ ਸਟੋਰ ਤੇ ਜਾ ਕੇ ਸਰਦਾਰੀ ਟੀਵੀ ਜਦੋਂ ਟਾਈਪ ਕਰੋਗੇ ਤੇ ਸਾਡੇ ਸਰਦਾਰੀ ਟੀਵੀ ਦੇ ਲੋਗੋ ਵਾਲਾ ਐਪ ਜਿਹੜਾ ਤੁਹਾਨੂੰ ਦਿਸੇਗਾ ਹੁਣ ਤੁਸੀਂ ਫ੍ਰੀ ਡਾਊਨਲੋਡ ਕਰ ਸਕਦੇ ਹੋ ਤੇ ਤੁਸੀਂ ਫੜਕੋ ਇੰਟਰਨੈਟ ਹੋਵੇ, ਤੁਸੀਂ ਕਿਸੇ ਵੇਲੇ ਵੀ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋ ਤਾਂ ਤੁਸੀਂ ਟੀਵੀ ਦਾ ਆਨੰਦ ਮਾਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨਗਾਰਾ ਰੇਡੀਓ ਦੇ ਉੱਤੇ ਜਾਂ ਫਿਰ ਸਰਦਾਰੀ ਟੀਵੀ ਦੇ ਉੱਪਰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਵਧੀਆ ਪੈਕੇਜ ਤੁਹਾਨੂੰ ਰੇਡੀਓ ਟੀਵੀ ਦੇ ਦਿੱਤੇ ਜਾਣਗੇ ਜੀ, ਬੜਾ ਸਸਤਾ ਜੀ ਅੱਜ ਕੱਲ੍ਹ ਦਾ ਜ਼ਮਾਨਾ। ਤੇ ਮੇਰੇ ਨਾਲ 905-915-84-84 ਤੇ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਵਿੱਚ ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ 647-300-84-36, ਮੇਰਾ ਫੋਨ ਨੰਬਰ 905-915-84-84, ਘੱਟ ਵੱਧ ਬੋਲੇਗਾ ਤੂੰ ਮਾਫੀ। ਅਗਲੀ ਮੁਲਾਕਾਤ ਤੱਕ ਰੱਬ ਰੱਖਾ।
ਸ਼ਾਇਰਾਂ ਨਾ ਖਿਆਲ ਜਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਂ ਨਾ ਖਿਆਲ ਜਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਂ ਨਾ ਖਿਆਲ ਜਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਵੈਸੇ ਮੰਨਣਾ ਔਖਾ ਏ ਪਰ ਇੱਕ ਵਾਰ ਕਰਿਓ ਜੀ, ਰੂਹ ਦੇ ਕੋਨੇ ਕਿੱਦਾਂ ਰੁਸ਼ਨਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਂ ਨਾ ਖਿਆਲ ਜਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए ontario.ca/go-psw पर जाइए। इसके लिए अदायगी ओंटारियो सरकार द्वारा की गई है।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है, और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ताजा सब्जियां ली तुहाडा अपना फार्म कैलगर सब्जी फार्म, जिथे तुसी ले सकदे हो निखरे पौधे, मिट्टी, गमले अते हर तरह दे फुल ते सब्जियां दी पनीरी। अपने घर विच कोई भी सब्जी या फुल दे पौधे उगाण लई